अस्सलाम वालेकुम एवरीवन, वेलकम टू अनदर एपिसोड ऑफ आउट ऑफ द बॉक्स. मैं हूँ आपकी होस्ट सरोश, एंड आज के एपिसोड में वी आर जॉइंड बाय अबूजर माधु, जो के एक्टिवली इस वक्त काम कर रहे हैं फॉर द प्रिजर्वेशन ऑफ रिवर रावी. और वो उन्होंने किया है थ्रू द रावी बचाओ तहरीक, जो कि एक मूवमेंट है जहाँ पे वीकली वॉक्स, एनुअल बेसिस पे मेजर वॉक्स, मंथली बेसिस पे स्टडी सर्कल्स के थ्रू आवाज़ उठाई जाती है अबाउट द प्रिजर्वेशन ऑफ द एसेंस ऑफ द रिवर रावी इटसेल्फ. सो आज हम बात करेंगे अबाउट आर फॉरगॉटन हिस्ट्री, हमारी हेरिटेज. देयर सो मच टू टॉक अबाउट. लैंग्वेज का जिक्र होगा, हमारे कल्चर का होगा, हमारे फेस्टिवल्स का होगा, सो मेनी कम्युनिटीज़ जिनके बारे में बात करना बहुत ज़रूरी है. और ये सब हम करेंगे थ्रू आर गेस्ट टुडे. सो लेट्स फॉर्मली वेलकम देम. अस्सलाम वालेकुम.
वालेकुम सलाम.
बहुत बहुत शुक्रिया फॉर जॉइनिंग दिस कॉन्वर्सेशन.
मेहरबानी जी, सदन ले बुलाओ ले.
सबसे पहले तो रावी बचाओ तहरीक और रिवर रावी इटसेल्फ के बारे में, आई थिंक बेस्ट ही होगा कि हम इसके बारे में बात शुरू करें, क्योंकि आपने ये वॉक्स शुरू की, प्रोटेस्ट शुरू की द नेम ऑफ रिवर रावी. तो जानना चाहूँगी किस तरह ये शुरुआत हुई, क्यों आपने महसूस किया कि इसके रिगार्डिंग एक्टिवली इस पर काम करना, ये मूवमेंट्स को शुरू, इनकी शुरुआत करना, इन पर एक्टिवली काम करना आपको महसूस हुआ कि ये बहुत ज़रूरी है.
एक तो है कि पहले रावी नाल उंजी रिश्ता सी जिवें शहर दा रिश्ता है, कि कदे कदे जाना, रावी तो लंघना, रावी ते शाम वेखनी और रोमेंटिसाइज करना शाम भी के, और कदे भी एहसास उस तरह तो पता नहीं क्यों नहीं होया कि कित्थे आ रावी. ते ए कोविड तो पहले दी गल है, मैनू बहुत शौक सी कि मैं रावी दियां कहानियां इकट्ठियां करा, अपना फोक जिहड़े साडा फोक गीत है, साडा लोक सारा है, कहानियाँ ओ रावी दी जिन्नी गल है वह मैं इकट्ठी करा. तो उहदे लई मैं निकलिया, तो साहिवाल दे लागे मैं एक रावी दे ही एक पिंड विच फिर रहा सां. उत्थे मेरी एक मल्ला नाल मुलाकात हुई. मल्ला नूं जदों मैं रावी बारे गल कीती, तो उहने कहा कि कित्थे आ रावी, किस रावी के तुम गीत इकट्ठे कर रहे हो, रावी कहाँ पे है? तो एकदम जैसे मैं बड़ा हैरान हुआ कि ये क्या सवाल है कि रावी कहाँ पे है, मैं रावी है. उस मल्ला दा, उस मल्ला दे एक जवान बेटा 21 साल का, उन्हों रावी दे पानी तो कोई बीमारी लगी सी और वो एक साल दे अंदर अंदर फोत हो गया सी. ते उस मल्ला ने जिवें रावी दा दुख जड़ा है वो मैनू दान किया या मेरे सीने में ट्रांसफर किया. तो उस तो बाद मैं वापस आया लाहौर, कोविड हो गया, इत्थे दोस्तों नाल गल कीती कि दरिया दी गल कोई है ही नहीं, दरिया बारे काम करना है. सो उत्थों फिर यह सफ़र जड़ा है शुरू होया. ते असी जड़ा है वो 2023 विच असी अपनी पहली जिहड़ी है वो 25 फरवरी नूं रावी यात्रा की. ते एदे विच एक होर बहुत अहम सफ़र है जिन्हें एक होर तरह तो तवज्जा करवाई कि कराची दे एक साडी दोस्त ने मारवी मजहर, ते उन्हां नाल असी एक काम कीता सी सिंधु दे मलावां दे नाल, सिंधु दे जिहड़े उत्थे मुहाना कम्यूनिटी है उहदे नाल. ते उत्थे भी जदों सिंधु ते फिरे, उत्थे जिहड़ियां मलावां नाल ते मलाहना नाल जिहड़ी गलबात हुई, मुहाना कम्यूनिटी नाल जिहड़ी गलबात हुई, उन्हें भी जिवें खास तरह तो अख खोली, खास तरह तो जिहड़ी जाग लाई. तो मैनूं लगदा है कि यह वो गल है जिहड़ी मैनूं कदे किसी यूनिवर्सिटी ने नहीं समझाई, कदे मैं किसी क्लास विच बह के नहीं सीखी, बल्कि मैनू ए मलावां ने समझाई, मुहानियां ने समझाई, मैनू उन्हां ने मेरा ध्यान जिहड़ा है वो अपने दरियावां वल कराया. ते उस तो बाद फिर जिहड़ा है वो होया कि रावी लई काम करना. ते उहदे विच जदों असी गलबात शुरू कीती, ते आप भी मैं इस तरह सा, लेकिन मेरे लिए इन्नी वड्डी हैरानगी दी गल सी कि शहर किवें अपने दरिया नूं भुल बैठा है. दरिया जिन्हें हज़ारां साल इस शहर नूं पालिया, इस धरती नूं पालिया, रावी दे किनारे ਦੁਨੀਆ ਦੀ ਪੁਰਾਣੀ ਤਰੀਨ ਸਿਵਲਾਈਜੇਸ਼ਨ, ਅਸੀਂ ਇਹ ਸਿੰਧੂ ਦੀ ਧਰਤੀ ਵਿੱਚ ਆ ਨਾ, ਇਹ ਸਾਰੀ ਸਿੰਧੂ ਦੀਆਂ ਸਖੀਆਂ ਨੇ, ਰਾਵੀ, ਸਤਲੁਜ, ਬਿਆਸ, ਜੇਹਲਮ, ਚਨਾਬ, ਅਤੇ ਅਸੀਂ ਅਤੇ ਇੱਥੇ ਜਿਹੜੀ ਹੜੱਪਾ ਹੈ, ਹੜੱਪਾ ਬਿਲਕੁਲ ਰਾਵੀ ਦੇ ਕੰਢੇ 'ਤੇ ਹੈ। ਸੋ ਦੁਨੀਆ ਦੀ ਪੁਰਾਣੀ ਤਰੀਨ ਸਿਵਲਾਈਜੇਸ਼ਨ ਇਸ ਦਰਿਆ ਦੇ ਕੰਢੇ 'ਤੇ ਹੈ। ਦੁਨੀਆ ਦੀ ਜਿਹੜੀ ਪੁਰਾਣਾ ਜਿਹੜਾ ਮਜ਼ਹਬ ਹੈ, ਦੁਨੀਆ ਇੱਥੋਂ ਦਾ ਜਿਹੜਾ ਮਜ਼ਹਬ ਹੈ, ਜਿਹੜੀ ਇੱਥੋਂ ਦੀ ਕਿਤਾਬ ਹੈ, ਉਹ ਵੀ ਰਾਵੀ ਦੇ ਕਿਨਾਰੇ ਜਿਹੜਾ ਹੈ ਉਹ ਲਿਖੀ ਗਈ। ਸੋ ਇੰਨਾ ਵੱਡਾ ਦਰਿਆ, ਇੰਨਾ ਅਹਿਮ ਦਰਿਆ, ਔਰ ਅਸੀਂ ਕਿਵੇਂ ਉਹਨੂੰ ਭੁੱਲ ਬੈਠੇ? ਅਤੇ ਜਦੋਂ ਗੱਲਬਾਤ ਸ਼ੁਰੂ ਕੀਤੀ ਤਾਂ ਮੈਨੂੰ ਇਹ ਹੋਇਆ ਕਿ ਸ਼ਹਿਰ ਤਾਂ ਬਿਲਕੁਲ ਸ਼ਹਿਰ ਦੀ ਮੈਮਰੀ ਵਿੱਚੋਂ ਦਰਿਆ ਗਾਇਬ। ਅਤੇ ਮੈਨੂੰ ਜਿਹੜਾ ਪਹਿਲੀ ਗੱਲ ਸਾਨੂੰ ਸਮਝ ਆਈ, ਇਹ ਹੋਰ ਵੀ ਦੋਸਤ ਸਖੀਆਂ ਨਾਲ ਨੇ ਰਾਵੀ ਬਚਾਓ ਤਹਿਰੀਕ ਵਿੱਚ, ਅਤੇ ਉਹਨਾਂ ਨਾਲ ਜਦੋਂ ਗੱਲ ਹੋਈ ਤਾਂ ਇਹ ਹੋਈ ਕਿ ਸਭ ਤੋਂ ਪਹਿਲੇ ਸ਼ਹਿਰ ਦਾ ਜਿਹੜਾ ਟੁੱਟਿਆ ਰਿਸ਼ਤਾ ਹੈ ਰਾਵੀ ਦੇ ਨਾਲ, ਉਹ ਦੁਬਾਰਾ ਜੁੜੇ, ਸ਼ਹਿਰ ਦੀ ਮੈਮਰੀ ਵਿੱਚ ਦਰਿਆ ਵਾਪਸ ਆਵੇ। ਸ਼ਹਿਰ ਦੀ ਮੈਮਰੀ ਵਿੱਚ ਦਰਿਆ ਵਾਪਸ ਆਏਗਾ, ਆਮ ਜੀ ਆਪਣੇ ਦਰਿਆ ਬਾਰੇ ਸੋਚੇਗਾ, ਅਤੇ ਉੱਥੋਂ ਕੋਈ ਗੱਲ ਜਿਹੜੀ ਹੈ ਉਹ ਟੁਰ ਸਕਦੀ ਹੈ। ਸੋ ਫਿਰ ਅਸੀਂ ਜਿਹੜਾ ਹੈ ਇਹ ਇੱਕ ਰਾਵੀ ਯਾਤਰਾ ਜਿਹੜੀ ਹੈ, ਉਹ ਯਾਤਰਾ ਲਫ਼ਜ਼ ਜਿਹੜਾ ਵਰਤਿਆ ਜਾਂਦਾ ਹੈ, ਉਹ ਵਰਤਿਆ ਜਾਂਦਾ ਹੈ ਜਦੋਂ ਤੁਸੀਂ ਕਿਸੇ ਮੁਕੱਦਸ ਮੁਕਾਮ ਦੀ ਜਿਹੜੇ ਉਹਦੇ ਵੱਲ ਜਾਂਦੇ ਹੋ, ਜਾਂ ਉਹਨੂੰ ਜਿਵੇਂ ਤੁਸੀਂ ਕਿਸੇ ਦਰਗਾਹ 'ਤੇ ਜਾਂਦੇ ਹੋ ਔਰ ਉਹਦੇ ਤੋਂ ਇਹਨੂੰ ਅਸੀਂ ਯਾਤਰਾ ਦਾ ਲਫ਼ਜ਼ ਖਾਸ ਤੌਰ 'ਤੇ ਇਹਦੇ ਲਈ ਜਿਹੜਾ ਇਸਤੇਮਾਲ,
ਕੋਈ ਸੀਕ੍ਰੇਟ ਜਰਨੀ ਹੈ ਨਾ,
ਅਤੇ ਉਹ ਸੀ ਕਿ ਰਾਵੀ ਯਾਤਰਾ, ਰਾਵੀ ਲਈ ਜਿਹੜਾ ਹੈ ਨਾ ਉਹ ਸਫ਼ਰ ਹੋਵੇ। ਅਸੀਂ ਟੁਰੀਏ, ਅਸੀਂ ਸ਼ਹਿਰ ਵਿੱਚ ਟੁਰ ਕੇ ਆਪਣੇ ਦਰਿਆ ਵੱਲ ਜਾਈਏ, ਔਰ ਇਹ ਟੁਰਨ ਦਰਿਆ ਦੇ ਇੱਜ਼ਤ ਵਿੱਚ ਵੀ, ਦਰਿਆ ਨੂੰ ਮੰਨਣ ਵਿੱਚ ਵੀ ਕਿ ਇਹੀ ਦਰਿਆ ਹੈ ਜਿੱਥੋਂ ਸਾਡਾ ਜੀਵਨ ਹੈ, ਇਹੀ ਦਰਿਆ ਹੈ ਜਿਹਦੀ ਵਜ੍ਹਾ ਤੋਂ ਸ਼ਹਿਰ ਹੈ, ਇਹੀ ਦਰਿਆ ਹੈ ਜਿਹਦੀ ਵਜ੍ਹਾ ਤੋਂ ਪੰਜਾਬ ਹੈ, ਇਹੀ ਦਰਿਆ ਹੈ ਜਿਹਦੀ ਵਜ੍ਹਾ ਤੋਂ ਧਰਤੀ ਹੈ। ਸੋ ਜਿਹਦੀ ਵਜ੍ਹਾ ਤੋਂ ਅਸੀਂ ਹਾਂ, ਜਿਹਦੀ ਵਜ੍ਹਾ ਤੋਂ ਇਹ ਜੀਵਨ ਹੈ। ਸੋ ਉਹਦੇ ਲਈ ਟੁਰਨ ਅਸਲ ਵਿੱਚ ਕਿ ਅਸੀਂ ਟੁਰੀਏ ਹੁਣ ਦਰਿਆ ਦੇ ਨਾਂ ਦਾ, ਔਰ ਆਲ ਦੁਆਲ ਉਹਨਾਂ ਨੂੰ ਵੀ ਦੱਸੀਏ ਕਿ ਦਰਿਆ ਹੈ, ਰਾਵੀ ਹੈ, ਰਾਵੀ ਹਜੇ ਵੀ ਹੈ, ਅਤੇ ਰਾਵੀ ਹੋਏਗਾ ਤਾਂ ਅਸੀਂ ਹੋਵਾਂਗੇ।
ਅੱਛਾ, ਮਤਲਬ ਆਪ ਲੋਕ ਚੱਲ ਕੇ ਜਾਤੇ ਹੈ, ਇੱਕ ਪ੍ਰੋਪਰ ਵਾਕਸ ਹੋਤੀ ਹੈ
ਜੀ? ਜਿਹੜੀ ਰਾਵੀ ਯਾਤਰਾ ਜਿਹੜੀ ਐਨੂਅਲ ਹੈ ਸਾਡੀ, ਉਹਦੇ ਵਿੱਚ ਅਸੀਂ ਕੋਈ ਇੱਕ ਪੁਆਇੰਟ ਸ਼ਹਿਰ ਵਿੱਚ ਫਿਕਸ ਕਰਨੇ ਹਾਂ, ਅਤੇ ਅਸੀਂ 2 ਸਾਲ ਤੋਂ ਮਾਲ ਤੋਂ ਜਾ ਰਹੇ ਹਾਂ, ਮਾਲ ਤੋਂ ਅਸੀਂ ਰਾਵੀ ਤੱਕ ਪੈਦਲ ਜਾਂਦੇ ਹਾਂ, ਅਤੇ ਉਹਦੇ ਵਿੱਚ ਅਸੀਂ ਇਕੱਠੇ ਹੋ ਕੇ ਹੱਥ ਵਿੱਚ ਜਿਹੜਾ ਹੈ ਉਹ ਫੁੱਲ ਫੜ ਕੇ, ਹੱਥ ਵਿੱਚ ਜਿਹੜਾ ਹੈ ਸਾਡੇ ਪਲੇ ਕਾਰਡਸ ਹੁੰਦੇ ਨੇ, ਹੱਥ ਵਿੱਚ ਸਾਡੇ ਰੁੱਖ, ਲਾਸਟ ਟਾਈਮ 'ਤੇ ਜਦੋਂ ਪਹਿਲੀ ਵਾਕ ਸੀ ਅਤੇ ਅਸੀਂ ਹੱਥ ਵਿੱਚ ਆਪਣੇ ਇੱਕ ਟਹਿਣੀ ਪੜੀ ਸੀ ਦਰਖਤ ਦੀ, ਇੱਕ ਦਰਖਤ ਦੀ ਸ਼ਾਖ ਫੜੀ ਹੋਈ ਸੀ, ਅਤੇ ਉਹਦਾ ਸੀ ਕਿ ਸਾਨੂੰ ਜਿਹੜਾ ਹੈ ਉਹ ਇਹ ਸ਼ਾਖ ਜਿਹੜੀ ਹੈ ਉਹ ਆਸ ਵੀ ਹੈ, ਉਮੀਦ ਵੀ ਹੈ, ਇਹ ਸ਼ਾਖ ਸਾਡਾ ਨਾਰਾ ਵੀ ਹੈ, ਕਿ ਇਹ ਸ਼ਾਖ ਸਾਡਾ ਸਾਡੀ ਆਈਡੀਓਲੋਜੀ ਵੀ ਹੈ, ਕਿ ਸਾਨੂੰ ਰੁੱਖ ਜਿਹੜਾ ਹੈ, ਦਰਖਤ ਜਾਂ ਐਸਾ ਜੀਵਨ ਚਾਹੀਦਾ ਹੈ ਜਿਹੜਾ ਕੁਦਰਤ ਦੇ ਨਾਲ ਜੁੜਿਆ ਹੋਇਆ ਹੈ, ਜਿਹੜਾ ਕੁਦਰਤ ਤੋਂ ਬਣਿਆ ਹੋਇਆ ਹੈ, ਜਿਹੜਾ ਜਿਹਦੇ ਵਿੱਚ ਕੁਦਰਤ ਦਾ ਆਦਰ ਹੈ, ਕੁਦਰਤ ਦੀ ਰਿਸਪੈਕਟ ਹੈ, ਕੁਦਰਤ ਦੀ ਮਾਨਤਾ ਹੈ, ਅਤੇ ਉਹਨਾਂ ਨੂੰ ਵੀ ਓਨਾ ਹੀ ਹੱਕ ਹੈ ਜੀਵਨ ਦਾ ਜਿਵੇਂ ਕੁੱਲ ਬਾਕੀ ਖਲਕਤ ਨੂੰ ਹੈ।
ਆਈ ਥਿੰਕ ਉਹ ਆਪ ਲੋਕ ਲਈ ਇੱਕ ਸਿੰਬਲ ਥਾ ਨਾ, ਤਾਂ ਕਿ ਜਬ ਆਪ ਲੋਕ ਚੱਲ ਕੇ ਜਾਏ ਤੋ ਦੇਖ ਵੀ ਰਹੋ ਉਸਕੋ ਫੌਰਨ ਕਲਿੱਕ ਹੋ ਜਾਏ, ਕਿਉਂਕਿ ਹਮ ਇਮੇਜਸ ਕੇ ਥਰੂ ਬਹੁਤ ਈਜ਼ੀਲੀ ਆਈਡੈਂਟੀਫਾਈ ਕਰ ਲੈਤੇ ਹੈ ਕਿ ਕਿਆ ਹੈ, ਕਿ ਕਿਉਂ ਹੋ ਰਹਾ ਹੈ, ਔਰ ਅਗਰ ਹਮ ਉਸਕਾ ਹਿੱਸਾ ਬਣਨਾ ਚਾਹੇ ਜਾਂ ਹਮਾਰਾ ਇੰਟਰਸਟ ਉਸਮੇ ਜਾਗ ਜਾਏ ਤੋ ਹਮ ਉਸਕੀ ਤਰਫ ਚੱਲ ਪੜਤੇ। ਔਰ ਮੁਝੇ ਯੇ ਵੀ ਅੱਛਾ ਲਗਾ, ਮੈਨੇ ਇਸ ਲਈ ਆਪਸੇ ਪੁੱਛਾ ਕਿ ਕਿਉਂ ਆਪ ਲੋਕ ਚੱਲ ਕੇ ਗਏ, ਬਿਕੋਜ਼ ਬਹੁਤ ਸਾਰੇ ਐਲੀਮੈਂਟਸ ਜੋ ਹੈ ਨਾ ਉਹ ਐਸਾ ਲੱਗ ਰਿਹਾ ਨੇਚਰ ਸੇ ਕਨੈਕਟਡ, ਚੱਲ ਕੇ ਜਾਣਾ, ਧਰਤੀ ਸੇ ਲਗਾਓ, ਵਰਨਾ ਹਮ ਆਜ ਕੇ ਦੌਰ ਮੇਂ ਕਿਤਨਾ ਦੂਰ ਹੋ ਗਏ ਹੈ, ਜੋ ਜੋ ਹਮ ਚੀਜ਼ ਇਸਤੇਮਾਲ ਕਰਤੇ ਹੈ ਆਜ ਕੇ ਦੌਰ ਮੇਂ, ਤੋ ਬਹੁਤ ਇੱਕ ਗੈਪ ਸਾ ਆ ਗਿਆ ਹੈ, ਐਂਡ ਇਸ ਲਈ ਆਪ ਸੇ ਯੇ
ਜੀ। ਔਰ ਇਹ ਜਿਹੜੀ ਦਰਿਆ ਵਿੱਚ ਫੁੱਲ ਸੁੱਟਣ ਦੀ ਰੀਤ ਹੈ,
ਹਾਂਜੀ,
ਇਹ ਮੈਂ ਇੰਸਪਾਇਰ ਹੋਇਆ ਇੱਕ ਸਾਡੇ ਬਹੁਤ ਵੱਡੇ ਸ਼ਾਇਰ ਨੇ, ਪੋਇਟ ਨੇ, ਔਰ ਸੁਜਵਾਨ ਨੇ, ਅਤੇ ਹੋਰ ਉੱਥੇ ਸਾਰੀ ਸੰਗਤ ਜਿਹੜੀ ਸਰਾਇਕੀ ਸਾਡੇ ਸਾਰੇ ਦੋਸਤ ਨੇ, ਅਤੇ ਈਵਨ ਸਿੰਧ ਵਿੱਚ ਇਹ ਰੀਤ ਹੈ ਕਿ ਦਰਿਆਵਾਂ ਵਿੱਚ ਫੁੱਲ ਸੁੱਟੇ ਜਾਂਦੇ ਨੇ। ਦਰਿਆ ਨੂੰ ਜਿਹੜਾ ਹੈ ਉਹ ਫੁੱਲ ਸੁੱਟਣ ਅਸਲ ਵਿੱਚ ਇਹ ਇੱਕ ਦਰਿਆ ਦਾ ਆਦਰ ਵੀ ਹੈ, ਇੱਜ਼ਤ ਹੈ, ਦਰਿਆ ਨੂੰ ਰਿਸਪੈਕਟ ਦੇਵਨ ਹੈ, ਔਰ ਇਹ ਸਿੰਬੋਲਿਕ ਹੈ ਕਿ ਦਰਿਆ ਵਿੱਚ ਜਿਹੜਾ ਹੈ ਉਹ ਗੰਦ ਨਾ ਪਾਓ, ਇਹ ਪਵਿੱਤਰ ਹੈ, ਇਹ ਪਾਕ ਹੈ। ਸੋ ਉੱਥੋਂ ਵੀ ਇੰਸਪੀਰੇਸ਼ਨ ਹੈ। ਫਿਰ ਇਹ ਹੈ ਕਿ ਰਾਵੀ ਦੇ ਕੰਢੇ ਜਦੋਂ ਫਿਰ ਇਹ ਸਾਰਾ ਸਫ਼ਰ ਸ਼ੁਰੂ ਹੋਇਆ ਅਤੇ ਫਿਰ ਮੈਂ ਰਾਵੀ ਦੇ ਕੰਢੇ ਟਰੈਵਲਿੰਗ ਸ਼ੁਰੂ ਕੀਤੀ।
ਅੱਛਾ,
ਰਾਵੀ ਜਿੱਥੇ ਐਂਟਰ ਹੁੰਦਾ ਹੈ ਪਾਕਿਸਤਾਨ ਵਿੱਚ, ਸ਼ਕਰਗੜ੍ਹ ਕੋਟ ਨੈਨਾ ਤੋਂ ਲੈ ਕੇ ਜਿੱਥੇ ਇਹ ਲਾਹੌਰ ਐਂਟਰ ਹੁੰਦਾ ਹੈ, ਇੱਥੋਂ ਤੱਕ ਮੈਂ ਨਾਲ ਨਾਲ ਪਿੰਡਾਂ ਵਿੱਚ ਮੈਂ ਟਰੈਵਲ ਕੀਤਾ, ਰਾਵੀ ਨੂੰ ਵੇਖਿਆ, ਰਾਵੀ ਨੂੰ ਸਮਝਿਆ, ਅਤੇ ਉਸ ਸਾਰੇ ਮਿਲਣੀ ਦੇ ਦੌਰਾਨ ਮੇਰੇ ਲਈ ਇਹ ਬਹੁਤ ਵੱਡਾ ਸੀ ਕਿ ਰਾਵੀ ਦੇ ਕਿਨਾਰੇ, ਰਾਵੀ ਦੇ ਕੰਢੇ ਹਜੇ ਵੀ ਮੇਲਾ ਲੱਗਦਾ ਰਾਵੀ ਦੇ ਨਾਂ ਦਾ, ਖਾਜਾ ਖਿਜ਼ਰ ਦੇ ਨਾਂ ਦਾ, ਅਬਦੁਲ ਕਾਦਰ ਜਲਾਨੀ ਦੇ ਨਾਂ ਦਾ, ਜਿਹਦੇ ਵਿੱਚ ਪੂਰੀ ਕਮਿਊਨਿਟੀਸ ਜਿਹੜੀਆਂ ਨੇ ਉਹ ਇਕੱਠੀਆਂ ਹੁੰਦੀਆਂ ਨੇ, ਔਰ ਉਹਨੂੰ ਇੱਕ ਮਾਈ ਹੈ, ਉਹਨੂੰ ਮਾਈ ਬੇੜੀਆਂ ਵਾਲੀ ਕਹਿੰਦੇ ਨੇ, ਉਹਦੇ ਉਹਨੇ ਇਸ ਜਿਹੜੀ ਟ੍ਰੈਡੀਸ਼ਨ ਹੈ ਉਹਨੂੰ ਕਾਇਮ ਰੱਖਿਆ ਔਰ ਕੀਤਾ, ਔਰ ਹੁਣ ਇਹ ਮੇਲਾ ਉਸ ਮਾਈ ਦੇ ਨਾਂ ਵੀ ਹੁੰਦਾ ਹੈ। ਲੋਕ ਕੀ ਕਰਦੇ ਨੇ, ਲੋਕ ਕਿਸ਼ਤੀਆਂ ਬਣਾਉਂਦੇ ਨੇ, ਛੋਟੇ ਛੋਟੇ ਬੇੜੇ, ਵੱਡੇ ਬੇੜੇ ਵੀ, ਔਰ ਉਹ ਫਿਰ ਦਰਿਆ ਵਿੱਚ ਉਹਦੇ ਵਿੱਚ ਫਿਰ ਉਹ ਦੀਵੇ ਰੱਖਦੇ ਨੇ, ਉਹਦੇ ਵਿੱਚ ਉਹ ਫੁੱਲ ਰੱਖਦੇ ਨੇ, ਉਹਦੇ ਵਿੱਚ ਉਹ ਫਿਰ ਕੁਝ ਦਾਲਾਂ ਮਫਲੂਕ ਲਈ, ਦਰਿਆ ਦੀ ਖਲਕਤ ਲਈ ਰੱਖਦੇ ਨੇ, ਅਤੇ ਉਹਨੂੰ ਫਿਰ ਦਰਿਆ ਵਿੱਚ ਛੱਡ ਦਿੰਦੇ ਨੇ। ਅਤੇ ਉਹ ਮੇਲਾ ਸਾਵਨ ਵਿੱਚ ਹੁੰਦਾ ਹੈ।
ਅੱਛਾ,
ਅਤੇ ਉਸ ਮੇਲੇ ਵਿੱਚ ਸਾਵਨ ਜਾਂ ਪਾਦਰੋਂ ਵਿੱਚ ਉਸ ਮੇਲੇ ਉਹ ਜਦੋਂ ਮੈਂ ਮੇਲਾ ਵੇਖਿਆ ਤਾਂ ਮੈਨੂੰ ਲੱਗਿਆ ਕਿ ਇਹ ਤਾਂ ਜਿਹੜਾ ਪੜ੍ਹਿਆ ਲਿਖਿਆ ਸ਼ਹਿਰ ਹੈ ਉਹ ਕੁੱਟਿਆ ਹੋਇਆ ਦਰਿਆ ਤੋਂ, ਬਾਕੀ ਤਾਂ ਇੰਨਾ ਵੱਡਾ ਮੇਲਾ ਹਜੇ ਵੀ ਰਾਵੀ 'ਤੇ ਲੱਗਦਾ ਜਿੱਦਾਂ ਲੋਕਾਂ ਨੂੰ ਪਤਾ ਹੀ ਨਹੀਂ।
ਮੈਨੂੰ ਨਹੀਂ ਲੱਗਦਾ ਲੋਕਾਂ ਨੂੰ ਪਤਾ ਹੈ ਕਿ ਹੁੰਦਾ।
ਸੋ ਉਹਨੂੰ ਵੇਖਣ ਇੰਨਾ ਵੱਡਾ ਐਕਸਪੀਰੀਅੰਸ ਹੈ। ਇਮੈਜਿਨ ਕਰੋ, ਢੋਲ ਵੱਜ ਰਿਹਾ, ਲੋਕ ਆ ਰਹੇ ਨੇ, ਬੱਚੇ ਆ ਕੇ ਉੱਥੇ ਜਿਹੜਾ ਹੈ ਉਹ ਇਕੱਠੇ ਹੋ ਰਹੇ ਨੇ, ਮਾਈਆਂ ਆ ਰਹੀਆਂ ਨੇ, ਬਹੁਤ ਔਰਤਾਂ ਆਉਂਦੀਆਂ ਨੇ, ਅਤੇ ਹਰ ਇੱਕ ਨੇ ਕਿਸ਼ਤੀਆਂ ਫੜੀਆਂ ਹੋਈਆਂ ਨੇ ਹੱਥ 'ਚ, ਉੱਥੇ ਕਿਸ਼ਤੀਆਂ ਦੇ ਛੋਟੇ ਛੋਟੇ ਉਹ ਸਟਾਲ ਲੱਗੇ ਹੋਏ ਨੇ, ਇੱਕ ਫਿਰ ਵੱਡਾ ਬੇੜਾ ਬਣਾਉਂਦੇ ਨੇ, ਇੱਕ ਵੱਡੀ ਕਿਸ਼ਤੀ ਬਣਾਉਂਦੇ ਨੇ, ਉਹ ਫਿਰ ਖਾਸ ਜਿਹੜੇ ਮਾਈ ਦੇ ਬੇਟੇ ਨੇ ਉਹ ਹੁਣ ਮਾਈ ਦੀ ਯਾਦ ਵਿੱਚ ਬਹੁਤ ਵੱਡਾ ਇੱਕ ਬੇੜਾ ਬਣਾਉਂਦੇ ਨੇ। ਸੋ ਉਸ ਬੇੜੇ ਨੂੰ ਸਜਾਉਂਦੇ ਨੇ, ਉਹਦੇ 'ਤੇ ਪੱਤੀਆਂ ਲਾਉਂਦੇ ਨੇ, ਉਹਦੇ 'ਤੇ ਫੁੱਲ ਲਾਉਂਦੇ ਨੇ, ਉਹਦੇ ਵਿੱਚ ਚਿਰਾਗ ਰੱਖਦੇ ਨੇ, ਉਹਦੇ ਵਿੱਚ ਫਿਰ ਤਸਵੀਰ ਰੱਖਦੇ ਨੇ ਅਬਦੁਲ ਕਾਦਰ ਜਲਾਨੀ ਦੀ ਇੱਜ਼ਤ, ਅਤੇ ਫਿਰ ਉਹਨੂੰ ਉਹ ਦਰਿਆ ਵਿੱਚ ਛੱਡਦੇ ਨੇ। ਅਤੇ ਉਹਨੂੰ ਤਾਂ ਐਕਸਪੀਰੀਅੰਸ ਕਰਨ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਉਸ ਮੇਲੇ ਰਾਹੀਂ ਦਰਿਆ ਨੂੰ ਸਮਝੀਏ ਹੁਣ ਵੀ, ਔਰ ਮੇਲੇ ਰਾਹੀਂ ਸਮਝੀਏ ਕਿ ਲੋਕਾਂ ਦਾ ਹੁਣ ਤੀਕਰ ਕੀ ਰਿਸ਼ਤਾ ਹੈ ਦਰਿਆ ਦੇ ਨਾਲ, ਅਤੇ ਉਹ ਸਾਨੂੰ ਕੁਝ ਸਮਝ ਜਿਹੜੀ ਹੈ ਉਹ ਇਹਦੇ ਰਾਹੀਂ ਵੀ ਆ ਸਕਦੀ ਹੈ। ਉਹ ਅਸੀਂ ਜਿਹੜਾ ਹੈ
ਆਪਕੋ ਮਤਲਬ ਆਪ ਗਏ ਕਿਸੇ ਦਿਨ ਤੋਂ ਇਹ ਹੋ ਰਿਹਾ ਥਾ ਜਾਂ ਆਪਕੋ ਕਿਸੇ ਨੇ ਬਤਾਇਆ ਤੋ ਫਿਰ ਆਪ ਬਾਅਦ ਮੇਂ ਉਸਕਾ ਹਿੱਸਾ ਬਨੇ?
ਕਿਉਂਕਿ ਮੈਂ ਉੱਥੇ ਮਲਾਵਾਂ ਨਾਲ ਬਹੁਤ ਅਰਸੇ ਤੋਂ ਮਿਲ ਰਿਹਾ ਸਾਂ, ਅਤੇ ਸਿਰਫ ਇਹ ਹੀ ਨਹੀਂ ਹੁੰਦਾ, ਇਸ ਤੋਂ ਇਲਾਵਾ ਵੀ ਜਦੋਂ ਸ਼ਬਰਾਤ ਹੁੰਦੀ ਹੈ
ਜੀ
ਉਸ ਦਿਨ ਵੀ ਇੱਕ ਇਵੈਂਟ ਹੁੰਦਾ ਰਾਵਣ 'ਤੇ। ਅੱਛਾ, ਅਤੇ ਇੱਕ ਤਾਂ ਇਹ ਵਾਲਾ ਹੁੰਦਾ ਰਾਵੀ ਦਾ ਮੇਲਾ, ਮਾਈ ਬੇੜੀਆਂ ਵਾਲੀ ਦਾ ਮੇਲਾ, ਔਰ ਖਾਜਾ ਖਿਜ਼ਰ ਦਾ ਮੇਲਾ। ਸੋ ਮੈਂ ਮਲਾਵਾਂ ਨੂੰ ਪੁੱਛਿਆ ਕਿ ਇੱਥੇ ਲੋਕ ਆਉਂਦੇ ਨੇ ਕੁਝ ਦਰਿਆ 'ਤੇ ਹੁੰਦਾ ਹੈ, ਕਿਉਂਕਿ ਸਾਡੀਆਂ ਹਜੇ ਵੀ ਰਾਵੀ 'ਤੇ ਲੋਕਾਂ ਦੀ ਢੇਰ ਸਾਰੀ ਟ੍ਰੈਡੀਸ਼ਨ ਨੇ ਜਿਹੜੀਆਂ ਹਜੇ ਵੀ ਜੁੜੀਆਂ ਹੋਈਆਂ ਨੇ। ਲੋਕ ਉੱਥੇ ਦੁਆ ਮੰਗਣ ਆਉਂਦੇ ਨੇ, ਲੋਕ ਉੱਥੇ ਹਜੇ ਵੀ ਲੋਕ ਉੱਥੇ ਕੋਈ ਮੰਨਤ ਮੰਗਦੇ ਨੇ, ਜੇ ਉਹਨਾਂ ਦੀ ਮੰਨਤ ਪੂਰੀ ਹੋ ਜਾਏ ਤਾਂ ਉਹ ਫਿਰ ਜਿਹੜਾ ਹੈ ਉਹ ਕੁਝ ਨਾ ਕੁਝ ਪਕਾ ਕੇ ਲੈ ਕੇ ਆਉਂਦੇ ਨੇ ਅਤੇ ਉੱਥੇ ਫਿਰ ਵੰਡਦੇ ਨੇ।
ਅੱਛਾ,
ਸੋ ਇਹ ਰਿਚੁਅਲ ਹਜੇ ਵੀ ਹੋ ਰਹੇ ਹੁੰਦੇ ਨੇ, ਔਰ ਈਵਨ ਹੁਣ ਤਾਂ ਰਾਵੀ ਦਾ ਪਾਣੀ ਜਿਹੜਾ ਹੈ ਉਹ ਵੇਖੀਏ ਅਤੇ ਉਹ ਰਾਵੀ ਦਾ ਤਾਂ ਪਾਣੀ ਨਹੀਂ ਹੈ, ਸੀਵਰੇਜ ਦਾ ਪਾਣੀ ਹੈ, ਸਟਿਲ ਹਜੇ ਵੀ ਲੋਕ ਉਹਦੇ ਵਿੱਚ ਖਲੋ ਕੇ ਅਤੇ ਡੂਬੀ ਲਾਉਂਦੇ ਨੇ ਕਿ ਅਸੀਂ ਜਿਹੜਾ ਹੈ ਨਾ ਉਹ ਇਸ਼ਨਾਨ ਕਰ ਰਹੇ ਹਾਂ ਰਾਵੀ 'ਚ, ਅਤੇ ਲੇਕਿਨ ਅਸੀਂ ਅਤੇ ਉਹ ਇੰਨੇ ਗੰਦ ਦੇ ਬਾਵਜੂਦ ਉਹ ਕਹਿੰਦੇ ਨੇ ਰਾਵੀ ਪਾਕ ਸਾਡੇ ਲਈ ਪਾਕ।
ਇੱਕ ਤਾਲੁਕ, ਇੱਕ ਐਸੋਸੀਏਸ਼ਨ ਵੀ ਤਾਂ ਹੈ ਉਸਕੇ ਸਾਥ, ਉਹ ਆਪ ਤੋੜ ਨਹੀਂ ਸਕਦੇ।
जी हाँ जी हाँ, वही तालुक एसोसीएशन जिहड़ी है वो मैनूं लगदा है कि वही सानूं समझण दी लोड़ है, वही साडे विचों मिसिंग है, वो साडे कोल नहीं रही। साडे सानूं तां कोई पता ही नहीं कि रावी भी कोई है, कोई दरिया किधरे वगदा है। जदों असीं अपनी कंपेन शुरू की, यूनिवर्सिटीज़ विच जाना शुरू किया, तो मेरे लिए इन्नी तकलीफ दे गल सी अपने लिए भी कि यूनिवर्सिटी विच मैं जाके जदों स्टूडेंट्स नूं पूछया रावी बारे कि तुसीं कदे रावी गए हो, तो 99% स्टूडेंट जिहड़े लाहौर दे रहण वाले भी सन वो भी कदे रावी ते नहीं गए सन। ते हुण पता नहीं तुसीं भी गए हो कदे कदे रावी नूं मिलन, रावी नूं वेखन या नहीं। हाँ, ते यही हाल साडा, क्योंकि शहर दरिया तो दूर होंदा गया, और लोगों ने कहा कि हाँ असी वेख्या है दरिया, मोटरवे ते जदों असी आंदे जाने हाँ ते असी वेखने आ दरिया। ते कुछ ते कहंदे सन वो तो सूख गया है, अब वो तो है ही नहीं। मैनूं होंदा सी कि किन्नी आसानी नाल असी यह गल कह रहे कि वो तो सूख गया है, जिवें दरिया कुछ भी नहीं है।
जी, वो आई थिंक ये भी होता है जो आपने बात की। अब देखिए जैसे मोटरवे वाली आपने बात की कि उधर से देख लिया तो देख लिया, फिर मैंने अपने वालिदैन को भी सुना कि हाँ अब तो ये सूख गया, अब पानी आ गया, अब सूख गया। जब भी हम गुजरते थे ना, क्योंकि मेरा बहुत सफ़र होता है, मैं पेशावर जाती हूँ इस तरह करके वापस आती हूँ, तो बहुत सारे दरिया आते हैं। और तो शायद इस वजह से भी बच्चों से, अगर आपने, मैं सिर्फ बच्चों की बात कर रही हूँ, अगर आपने उनसे पूछा, मैंने ये भी देखा था आप यूनिवर्सिटीज़ में जाते हैं, मैंने आपकी एक वीडियो देखी जहाँ पे आप कुछ अल्फा, उनको वर्ड्स कुछ सिखा रहे थे, आप ऊंचा ऊंचा पढ़ रहे थे, मुझे समझ नहीं आई उनकी, आपको याद है कुछ अल्फाज पे?
जी
चाहती हूँ आप उसके बारे में बात करें, मैं सर्च नहीं करना चाह रही थी, मैं चाह रही थी आप मुझे खुद बताएं।
एक तो हजे भी जदों असी सड़क पर खलोने
जी
हर हफ्ते असी लाहौर दी कोई एक सड़क सिलेक्ट करने हैं, एक रोड,
ठीक है।
तो उहदे ते असी खलो के जिहड़ा साडा वीकली एहतजाज हुंदा है उहदे विच भी लोग लंघ रहे हुंदे ने ते पुछते ने। उहदे विच पोस्टर ते लिखा होया रावी बचाओ लाहौर बचाओ, ते लोग की पुछते ने आके की होया रावी नूं, क्या हुआ है। तो कुछ मजाक में पूछते हैं, कुछ सीरियस पूछते हैं। तो मेरा तो दिल करता है कि वो लफ्ज़ मैं हर आते जाते शख्स के साथ भी शेयर करूं, उसे उस उसे मतलब पढ़ाऊं। ए जड़ा है ए साडे एक शायर ने भगत कबीर, उन्हां दा एक दौड़ा है, उन्हां दी शायरी है। ए दो ने जड़े मैं ज़्यादातर शेयर करना। एक है कि अव्वल अल्लाह नूर उपाया, कुदरत के सब बंदे एक नूर से सब जग उपजया, कौन भले कौन मंदे। कि ए पूरी जड़ी तखलीक है, कायनात है, ए एक नूर विचों बनी है, ए एक एनर्जी है जिहड़ी असीं सारे शेयर कर रहे हाँ। दरख्त भी, परिंदे भी, धरती भी, दरिया भी, इंसान भी, कीड़ी भी, मक्खी भी, असीं सारे एक रिश्ते विच हाँ। वो एक एनर्जी है साडी सांझी, साडी कलेक्टिव। ते ए जिहड़ा शब्द है इस लई शेयर करने हाँ कि असीं उस सपने इस रिश्ते नूं दोबारा तो पहचानी है कि असी कल्ले नहीं हाँ।
बिल्कुल
असी कोई ए वड़े वड़े प्लाजे खड़े करके ते असी कोई बाकी सारी मखलूक नू, असी अपने दरख्तां नू, असी परिंदियां नू, असी उन्हां सारियां नू मार के साडा कोई जीवन नहीं है। जे रुख नहीं होंगे ते असी भी नहीं होवांगे, कीड़ी नहीं होएगी ते साडा जीवन भी नहीं है, शहद दियां मक्खियां मुकणगियां ते असी मुकांगे। सो इस रिश्ते नू असी जड़ा है वो असी दोबारा तो सियानी है, पहचानी है। इस लई ए शब्द जड़ा है वो मैं साझा करना। ते एक होर दौड़ा है जड़ा गुरु नानक साडे पोइट ने, गुरु नानक साईं दा जड़ा आखिरी वेला है वो रावी दे किनारे लंघिया, करतारपुर जिन्हों असी कहने हैं,
जी
उन्होंने उत्थे जाके जड़ा है वो उन्हों वसाया, करतारपुर वसाया। ते उत्थे पहले ते खैर ना होर सी, ते बाद च फिर वो करतारपुर ਬਿਨਾ ਤੋਂ ਜਿਹੜਾ ਹੈ ਮਸ਼ਹੂਰ ਹੋਇਆ। ਉਹਦੇ ਵਿੱਚ ਸੀ ਕਿ ਲੋਕ ਇਕੱਠੇ ਹੁੰਦੇ ਸਨ, ਰਲ ਕੇ ਉਗਾਉਂਦੇ ਸਨ, ਕਾਸ਼ਤ ਕਰਦੇ ਸਨ, ਰਲ ਕੇ ਪਕਾਉਂਦੇ ਸਨ, ਰਲ ਕੇ ਖਾਂਦੇ ਸਨ, ਰਲ ਕੇ ਗਾਉਂਦੇ ਸਨ। ਸੋ ਇਹ ਇੱਕ ਤਰ੍ਹਾਂ ਦਾ ਪ੍ਰੇਮ ਨਗਰ ਸੀ ਜਿਹੜਾ ਜਿਹੜਾ ਰਾਵੀ ਦੇ ਕੰਢੇ ਆਬਾਦ ਸੀ। ਸੋ ਉਹਨਾਂ ਦਾ ਇੱਕ ਸ਼ਬਦ ਹੈ, ਉਹ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਪਵਨ ਹਵਾ, ਹਵਾ ਸਾਡੀ ਗੁਰੂ ਹੈ, ਪਾਣੀ ਪਿਤਾ, ਪਾਣੀ ਸਾਡਾ ਪਿਓ ਹੈ, ਮਾਤਾ ਧਰਤ ਮਹਤ ਅਤੇ ਧਰਤੀ ਸਾਡੀ ਮਾਂ ਹੈ, ਅਤੇ ਦਿਨ ਅਤੇ ਰਾਤ ਜਿਹੜੇ ਦੋਵੇਂ ਦਾਈ ਅਤੇ ਦਾਇਆ ਨੇ ਅਤੇ ਕੁੱਲ ਜਹਾਨ ਇਹਨਾਂ ਦੀ ਗੋਦ ਵਿੱਚ ਖੇਡ ਰਿਹਾ ਹੈ। ਕਿ ਸਾਡੀ ਜਿਹੜੀ ਰੀਤ ਹੈ, ਜਿਹੜੀ ਫਕੀਰੀ ਰੀਤ ਹੈ, ਸਾਡੇ ਇੱਥੋਂ ਦੀ ਜਿਹੜੀ ਫਿਲੋਸਫੀ ਹੈ, ਸਾਡੀ ਇੱਥੋਂ ਦੀ ਜਿਹੜੀ ਸ਼ਾਇਰੀ ਹੈ, ਉਹ ਤਾਂ ਧਰਤੀ ਨੂੰ ਮਾਂ ਕਰਕੇ ਔਰ ਪਾਣੀ ਨੂੰ ਪਿਓ ਕਰਕੇ ਵੇਖ ਰਹੀ ਹੈ। ਲੇਕਿਨ ਸਾਡਾ ਜਿਹੜਾ ਮੋਡਰਨਿਟੀ, ਜਿਹੜੀ ਜਦੀਦੀਅਤ, ਜਿਹੜਾ ਕੋਲੋਨਾਈਜੇਸ਼ਨ, ਜਿਹੜਾ ਦਰਿਆ ਨਾਲ ਰਿਸ਼ਤਾ ਬਣਾਉਂਦੀ ਹੈ, ਉਹ ਕੀ ਹੈ? ਉਹ ਦਰਿਆ ਨੂੰ ਇਹ ਕਮੋਡਿਟੀ ਦੀ ਤਰ੍ਹਾਂ ਵੇਖਣਾ ਹੈ ਕਿ ਇਹ ਪਾਣੀ ਦਾ ਸੋਰਸ ਹੈ ਜਿਹਨੂੰ ਅਸੀਂ ਇਸਤੇਮਾਲ ਕਰਨਾ ਹੈ? ਸੋ ਇਹ ਸ਼ਬਦਾਂ ਨੂੰ ਪੜ੍ਹਨ, ਇਸ ਸ਼ਾਇਰੀ ਨੂੰ ਯਾਦ ਕਰਨ, ਇਸ ਸ਼ਾਇਰੀ ਨੂੰ ਸ਼ੇਅਰ ਕਰਨ, ਅਸਲ ਵਿੱਚ ਇੱਥੋਂ ਦੀ ਫਿਲੋਸਫੀ ਨੂੰ ਸ਼ੇਅਰ ਕਰਨ ਹੈ, ਔਰ ਮੁੜ ਕੇ ਆਪਣੇ ਉਸ ਰਿਸ਼ਤੇ ਨੂੰ ਯਾਦ ਕਰਨ ਜੋ ਅਸੀਂ ਭੁੱਲ ਗਏ ਹਾਂ।
ਆਪਨੇ ਜੈਸੇ ਮੈਂਸ਼ਨ ਕਰੇ ਥੇ ਮੱਲਾ ਕਮਿਊਨਿਟੀ ਕੇ ਬਾਰੇ ਮੈਂ, ਔਰ ਕਿਸ ਤਰ੍ਹਾਂ ਆਪਨੇ ਕਿਹਾ ਕਿ ਯੂਨੀਵਰਸਿਟੀਜ਼ ਮੇਂ ਬਹੁਤ ਕੁਛ ਥਾ ਜਿਸਸੇ ਮੈਂ ਐਕਸਪੋਜ਼ ਨਹੀਂ ਹੁਆ, ਬਹੁਤ ਲੋਕ ਨਹੀਂ ਹੋਏ ਹਮ ਜੈਸੇ। ਮੈਂ ਇਹ ਵੀ ਇੱਕ ਚੀਜ਼ ਮੈਂਸ਼ਨ ਕਰਨਾ ਚਾਹੂੰਗੀ ਕਿ ਆਈ ਥਿੰਕ ਅਬ ਸਲੋਲੀ ਆਹਿਸਤਾ ਆਹਿਸਤਾ ਸੇ ਅਬ ਯੇ ਥੋੜ੍ਹਾ ਬਹੁਤ ਚੇਂਜ ਹੋ ਰਿਹਾ, ਬਟ ਯੇ ਯੂਨੀਵਰਸਿਟੀਜ਼ ਕੀ ਤਰਫ ਸੇ ਨਹੀਂ, ਬਟ ਬੱਚੋਂ ਕੀ ਤਰਫ ਸੇ ਖੁਦ। ਕਿਉਂਕਿ ਜਬ ਮੈਨੇ ਮੈਂ ਇੱਕ ਚੀਜ਼ ਕਾ ਜ਼ਿਕਰ ਕਰਨਾ ਚਾਹੂੰਗੀ ਯਹਾਂ ਪੇ, ਮੈਨੇ ਇੱਕ ਥੀਸਿਸ ਡਿਸਪਲੇ ਦੇਖਾ ਥਾ ਮੰਛਰ ਲੇਕ ਕੇ ਬਾਰੇ ਮੈਂ
ਜੀ ਹਾਂ
ਜਾਂ, ਔਰ ਯੇ ਕਿਸੀ ਬੱਚੇ ਕਾ ਆਪਣਾ ਕਾਮ ਥਾ, ਜ਼ਾਹਿਰ ਹੈ ਰਿਸਰਚ ਆਪਕੀ ਆਪਣੀ ਜ਼ਾਤੀ ਹੋਤੀ ਹੈ, ਇਸਮੇਂ ਯੂਨੀਵਰਸਿਟੀ ਕਾ ਕੋਈ ਨਹੀਂ ਹੋਤਾ ਤਾਲੁਕ, ਯੇ ਆਪਕਾ ਆਪਣਾ ਇੱਕ
ਉਹਨੇ ਇੱਕ ਸਟੂਡੈਂਟ ਨੇ ਕੀਤਾ ਹੈ ਬਖਸ਼ ਨੇ
ਜੀ ਤੋ ਉਹਨੇ ਮਹਾਨਾ ਕਮਿਊਨਿਟੀ ਮੈਨੂੰ ਨਹੀਂ ਪਤਾ ਥਾ, ਮੈਨੇ ਦੇਖਾ ਉਸਕੋ ਪੜ੍ਹਾ, ਮੁਝੇ ਆਈਡੀਆ ਹੁਆ ਕਿ ਅੱਛਾ ਯੇ ਹੈ ਯਹਾਂ ਪੇ ਇਤਨੀ ਜੋ ਫਿਸ਼ ਕੀ ਜੋ ਸਪੀਸ਼ੀਜ਼ ਹੈ ਐਕਸਟਿੰਕਟ ਹੋ ਗਈ ਹੈ, ਬਹੁਤ ਅੱਛੇ ਤਰੀਕੇ ਸੇ ਉਹਨੇ ਬਤਾਨੇ ਕੀ ਕੋਸ਼ਿਸ਼ ਕੀ। ਤੋ ਆਪਨੇ ਵੀ ਜੈਸੇ ਬਾਤ ਕੀ, ਤੋ ਮੈਂ ਬਸ ਸਿਰਫ ਇਹ ਜ਼ਿਕਰ ਕਰਨਾ ਚਾਹ ਰਹੀ ਥੀ ਕਿ ਬਹੁਤ ਸਾਰੇ ਮੁਖਤਲਿਫ ਤਰੀਕੇ ਅਬ ਹੋ ਗਏ ਹੈ ਕਿ ਹਮ ਇਨਕੇ ਬਾਰੇ ਮੈਂ ਬਾਤ ਕਰ ਸਕੇ, ਤੋ ਅੱਛਾ ਲੱਗਤਾ ਹੈ ਦੇਖ ਕੇ ਕਿ ਇਨਕਾ ਜ਼ਿਕਰ ਹੋਤਾ ਹੈ। ਅੱਛਾ ਆਪਨੇ ਉਸਕੇ ਇਲਾਵਾ ਜੈਸੇ ਬਾਤ ਕੀ ਕਮੋਡੀਫਿਕੇਸ਼ਨ ਕੀ ਹੋ ਗਈ, ਮੋਡਰਨਿਟੀ ਮੋਡਰਨ ਲਾਈਫ ਮੇਂ ਕਿਸ ਤਰ੍ਹਾਂ ਹਮ ਦਰਿਆ ਕੋ ਦੇਖਤੇ ਹੈ, ਔਰ ਕਿਸ ਤਰ੍ਹਾਂ ਹਮਨੇ ਉਸਕੇ ਸਾਥ ਹਮਾਰਾ ਰਿਸ਼ਤਾ ਜੋ ਹੈ ਬਹੁਤ ਕਮਜ਼ੋਰ ਪੜ ਗਿਆ। ਤੋ ਆਪਨੇ ਆਪਣੇ ਪਲੇਟਫਾਰਮ ਕੇ ਥਰੂ ਬਹੁਤ ਜ਼ਿਕਰ ਕੀਆ ਹੈ ਇੰਡਸਟਰੀਅਲ ਡਿਵੈਲਪਮੈਂਟ ਕੇ ਉੱਪਰ, ਕਿਸ ਤਰ੍ਹਾਂ ਫੈਕਟਰੀਜ਼ ਕਾ ਜੋ ਹੈ ਉਨਕੀ ਕੰਸਟਰਕਸ਼ਨ ਕੀ ਵਜ੍ਹਾ ਸੇ ਹਮਾਰਾ ਜੋ ਇਨਵਾਇਰਮੈਂਟ ਹੈ ਉਸ ਪਰ ਬਹੁਤ ਬੁਰਾ ਅਸਰ ਪੜ ਰਿਹਾ, ਬਹੁਤ ਜ਼ਿਆਦਾ ਕਿਉਂਕਿ ਹੋ ਰਹੀ ਹੈ। ਤੋ ਆਪਕੋ ਕਿਉਂ ਲੱਗਤਾ ਹੈ ਕਿ ਇਸਕੇ ਬਾਰੇ ਮੈਂ ਬਾਤ ਕਰਨਾ ਜ਼ਰੂਰੀ, ਕਿਉਂਕਿ ਅਗਰ ਹਮ ਨਹੀਂ ਕਰੇਂਗੇ ਤੋ ਉਸਕੇ ਕਿਆ ਐਸੇ ਕੋਨਸੀਕੁਐਂਸਿਸ ਹੋ ਸਕਦੇ ਹੈ ਅਗਰ ਹਮ ਖੁਦ ਨਹੀਂ ਕਰੇਂਗੇ?
ਮੈਨੂੰ ਲੱਗਦਾ ਹੈ ਕਿ ਇੱਕ ਲਫ਼ਜ਼ ਹੈ ਜਿਹਨੇ ਸਾਨੂੰ ਸਾਰੇ ਨੂੰ ਗੁੰਮਰਾਹ ਕੀਤਾ ਹੋਇਆ ਹੈ, ਉਹ ਲਫ਼ਜ਼ ਹੈ ਡਿਵੈਲਪਮੈਂਟ, ਤਰੱਕੀ। ਔਰ ਤਰੱਕੀ ਜਦੋਂ ਸਾਡੇ ਜ਼ਿਹਨ 'ਚ ਇਹ ਲਫ਼ਜ਼ ਆਉਂਦਾ ਹੈ ਤਾਂ ਇਹਦੇ ਨਾਲ ਸਾਨੂੰ ਲੱਗਦਾ ਹੈ ਕਿ ਵੱਡੇ ਵੱਡੇ ਪਲਾਜ਼ੇ, ਇੰਜ ਦੁਬਈ ਦੀ ਤਰ੍ਹਾਂ ਦਾ ਸ਼ਹਿਰ ਜਿੱਥੇ ਈਵਨ ਜਦੋਂ ਵੀ ਤੁਸੀਂ ਆਪਣੇ ਇਰਦ ਗਿਰਦ ਬਿਲਬੋਰਡ ਵੇਖੋ, ਜਿਹੜਾ ਤੁਹਾਨੂੰ ਤਰੱਕੀ ਦੇ ਬੋਰਡ ਨੇ ਬੇਸਿਕਲੀ ਜਿਹੜੇ ਸਾਡਾ ਆਈਡੀਆ ਬਣਾ ਰਹੇ ਹੁੰਦੇ ਨੇ,
ਸਮਝ ਗਏ,
ਉਹ ਕਿਵੇਂ ਜਿਹੜਾ ਹੈ ਹਾਈ ਰਾਈਜ ਬਿਲਡਿੰਗ ਅਤੇ ਕੋਈ ਸਾਹਮਣੇ ਕੋਈ ਝੀਲ ਜਾ ਰਹੀ ਹੈ, ਪਤਾ ਨਹੀਂ ਕਿਹੜੀ ਝੀਲ ਹੈ ਉਹ ਨੀਲੀ ਜਿਹੜੀ, ਅਤੇ ਨਾਲ ਫਿਰ ਉੱਥੇ ਉਹ ਖਜੂਰ ਅਤੇ ਪਾਮ ਦੇ ਜਿਹੜਾ ਹੈ ਉਹ ਦਰਖਤ ਲੱਗੇ ਹੋਏ ਨੇ। ਸੋ ਮੈਨੂੰ ਲੱਗਦਾ ਹੈ ਕਿ ਇੰਨੇ ਸਾਡਾ ਜਿਹੜਾ ਹੈ ਸਾਡੇ ਪਿੰਡ ਪੂਰੇ ਦੇ ਪੂਰੇ ਕਿਸ ਤਰ੍ਹਾਂ ਤੋਂ ਉਜਾੜੇ ਇਸ ਇਸ ਆਈਡੀਏ ਨੇ ਡਿਵੈਲਪਮੈਂਟ ਦੇ। ਸੋ ਇਹਦੀ ਇਹਦੇ ਨਾਂ ਲੈ ਕੇ ਕਿਵੇਂ ਬੇਵਕੂਫ਼ ਬਣਾਇਆ ਜਾ ਰਿਹਾ ਹੈ, ਕਿਵੇਂ ਜ਼ੁਲਮ ਹੋ ਰਿਹਾ ਹੈ ਧਰਤੀ ਦੇ, ਕਿ ਸਾਡੀ ਹਜ਼ਾਰਾਂ ਏਕੜ ਐਗਰੀਕਲਚਰ ਲੈਂਡ ਨੂੰ ਜਿਹੜਾ ਹੈ ਉਹ ਹਾਊਸਿੰਗ ਸੁਸਾਇਟੀਜ਼ ਵਿੱਚ ਕਨਵਰਟ ਕੀਤਾ ਜਾ ਰਿਹਾ ਹੈ, ਜਿਹੜੇ ਫਿਰ ਇੰਡਸਟਰੀ ਜਿਹੜਾ ਹੈ ਉਹ ਕੀ ਕਰ ਰਹੀ ਹੈ ਸਾਡੇ ਦਰਿਆਵਾਂ ਨਾਲ, ਸਾਡੇ ਸ਼ਹਿਰ ਨਾਲ, ਔਰ ਇਸ ਪੂਰੇ ਖਿੱਤੇ ਨਾਲ। ਕਿ ਹੁਣੇ ਅਸੀਂ ਅੱਜ ਕੱਲ੍ਹ ਤੁਸੀਂ ਸ਼ਾਇਦ ਵੇਖਿਆ ਹੋਣ ਕਿ ਦੋ ਤਿੰਨ ਮੈਂ ਵੀਡੀਓਜ਼ ਸ਼ੇਅਰ ਕੀਤੀਆਂ ਨੇ ਪੋਠੋਹਾਰ ਦੇ ਹਵਾਲੇ ਤੋਂ। ਸਾਡਾ ਰੀਜਨ ਹੈ ਪਲੈਟੋ ਜਿਹਨੂੰ ਸੱਦਨੇ ਆ, ਅਤੇ ਇਹ ਬੇਸਿਕਲੀ ਇਸ ਵੇਲੇ ਪੰਜਾਬ ਵਿੱਚ ਅਗਰ ਕਿਤੇ ਵਾਈਲਡ ਲਾਈਫ ਮੌਜੂਦ ਹੈ, ਅਗਰ ਕਿਧਰੇ ਕੁਝ ਥੋੜ੍ਹਾ ਜਿਹਾ ਬਾਇਓਡਾਇਵਰਸਿਟੀ ਮੌਜੂਦ ਹੈ, ਤਾਂ ਉਹ ਪੋਠੋਹਾਰ ਦਾ ਏਰੀਆ ਹੈ। ਉੱਥੇ 2005 ਵਿੱਚ 4 ਸੀਮਿੰਟ ਫੈਕਟਰੀਆਂ ਲੱਗੀਆਂ। ਉਹਨਾਂ ਨੇ ਜਦੋਂ ਉਹ ਸੀਮਿੰਟ ਫੈਕਟਰੀਆਂ ਲੱਗ ਰਹੀਆਂ ਸਨ, ਉਸ ਵੇਲੇ ਇਹ ਗੱਲ ਹੋਈ ਕਿ ਉਹ ਜਿਹੜਾ, ਕਿਉਂਕਿ ਸੀਮਿੰਟ ਫੈਕਟਰੀ ਵਿੱਚ ਪਾਣੀ ਬਹੁਤ ਇਸਤੇਮਾਲ ਹੁੰਦਾ ਹੈ, ਸੀਮਿੰਟ ਫੈਕਟਰੀ ਕਾਰਬਨ ਡਾਈਆਕਸਾਈਡ ਔਰ ਇਸ ਦੇ ਨਾਲ ਜ਼ਹਿਰੀਲੀ ਗੈਸਾਂ ਹੋਰ ਬਹੁਤ ਖਾਰਿਜ ਕਰਦੀ ਹੈ। ਠੀਕ ਹੈ, ਇਮੇਜਿਨ ਕਰੋ ਇਹ ਸਾਡੀ ਕੀ ਇਹ ਹਾਲ ਕਰਦੀ ਹੋਏਗੀ ਆਪਣੇ ਆਲ ਦੁਆਲ ਦਾ, ਜਿੱਥੋਂ ਇੰਨੀ ਜ਼ਹਿਰੀਲੀ ਗੈਸਾਂ ਜਿਹੜੀਆਂ ਨੇ ਉਹ ਖਾਰਿਜ ਹੋ ਰਹੀਆਂ ਨੇ ਕਿ, ਔਰ ਫਿਰ ਜਿਹੜਾ ਪਾਊਡਰ ਜਾਂ ਇੱਕ ਜਿਹੜੀ ਉਹ ਗਰਦ ਹਵਾ ਵਿੱਚ ਜਿਹੜੀ ਹਰ ਵੇਲੇ ਰਹਿੰਦੀ ਹੈ। ਅਤੇ ਉਹਨਾਂ ਨੇ ਉਸ ਵੇਲੇ, ਜਿਵੇਂ ਸਰਮਾਇਆਦਾਰ ਕਹਿੰਦੇ ਨੇ, ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਪਾਣੀ ਜਿਹੜਾ ਹੈ ਨਾ ਉਹ ਜੇਹਲਮ ਤੋਂ ਲਵਾਂਗੇ। ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਉੱਥੇ ਜ਼ੇਰੇ ਜ਼ਮੀਨ ਬੋਰ ਕਰਨਾ ਸ਼ੁਰੂ ਕਰ ਦਿੱਤੇ, ਔਰ ਜਿਹਦੀ ਵਜ੍ਹਾ ਤੋਂ ਉਹਨਾਂ ਨੇ ਇੰਨਾ ਪਾਣੀ ਥੱਲੋਂ ਕੱਢ ਲਿਆ ਕਿ ਇਰਦ ਇਰਦ ਗਿਰਦ ਕਿੰਨੇ ਹੀ ਸੈਂਕੜਿਆਂ ਕੁਦਰਤੀ ਚਸ਼ਮੇ ਖੁਸ਼ਕ ਹੋ ਗਏ। ਉੱਥੇ ਬਹੁਤ ਤੇਜ਼ੀ ਨਾਲ ਜਿਹੜਾ ਹੈ ਉਹ ਜਿਹੜੀ ਬਾਇਓਡਾਇਵਰਸਿਟੀ, ਜਿਹੜੇ ਉੱਥੇ ਵਾਈਲਡ ਲਾਈਫ ਸੀ ਉਹ ਮੁਤਾਸਰ ਹੋਈ, ਪਿੰਡ ਵਾਲੇ ਉੱਥੇ ਮੁਤਾਸਰ ਨੇ ਔਰ ਉਹ ਉੱਥੋਂ ਜਿਹੜਾ ਹੈ ਮਾਈਗ੍ਰੇਟ ਕਰਨ 'ਤੇ ਮਜਬੂਰ ਨੇ। ਤੁਸੀਂ ਸੁਣਿਆ ਹੋਏਗਾ ਰੋਹਤਾਸ ਕਿਲ੍ਹੇ ਦੇ ਬਾਰੇ 'ਚ, ਉੱਥੇ
ਜੀ
ਉਹ ਅਤੇ ਉੱਥੇ ਬਹੁਤ ਪੁਰਾਣੇ ਉਹਦੇ ਮੰਦਰ ਨੇ। ਠੀਕ ਹੈ ਨਾ, ਸ਼ਿਵ ਦਾ ਉੱਥੇ ਇੱਕ ਪੌਂਡ ਸੀ, ਤਲਾਬ ਸੀ, ਜਿਹਦੇ ਵਿੱਚ ਕਹਿੰਦੇ ਸਨ ਕਿ ਇਹ ਜਿਹੜਾ ਹੈ ਨਾ ਉਹ ਆਂਸੂ ਹੈ ਸ਼ਾਇਦ ਸ਼ਿਵ ਦਾ, ਆਈ ਥਿੰਕ, ਅਤੇ ਉਹ ਵੀ ਖੁਸ਼ਕ ਹੋ ਗਿਆ ਇਹਦੇ ਇਸ ਸੀਮਿੰਟ ਫੈਕਟਰੀ ਦੇ ਪ੍ਰੋਜੈਕਟਸ ਨਾਲ। ਹੁਣ ਨਵੀਆਂ ਹੋਰ, ਪਹਿਲੇ ਸ਼ਾਇਦ 3 ਬਣੀਆਂ ਸਨ, ਹੁਣ ਨਵੀਆਂ 4 ਸੀਮਿੰਟ ਫੈਕਟਰੀਆਂ ਦੀ ਉੱਥੇ ਇਜਾਜ਼ਤ ਦੇ ਦਿੱਤੀ ਗਈ ਹੈ। ਮੈਨੂੰ ਦੱਸੋ ਹੁਣ ਜੇ ਉਸ ਖਿੱਤੇ ਵਿੱਚ 4 ਹੋਰ ਸੀਮਿੰਟ ਫੈਕਟਰੀਆਂ ਲੱਗਦੀਆਂ ਨੇ, ਉਹ ਓਵਰਆਲ ਕੀ ਕਰਨਗੀਆਂ ਪੋਠੋਹਾਰ ਦੇ ਨਾਲ? ਪੋਠੋਹਾਰ ਬੇਸਿਕਲੀ ਇੱਕ, ਸਾਡੇ ਉੱਥੇ ਦੋਸਤ ਨੇ ਮੁਬਸ਼ਰ, ਉਹ ਬਹੁਤ ਸੋਹਣੀ ਗੱਲ ਕਰਦੇ ਨੇ ਕਿ ਇਹ ਪੈਰ ਨੇ ਹਿਮਾਲਿਆ ਦੇ, ਇਹ ਕੁਨੈਕਟ ਕਰ ਰਹੇ ਨੇ ਹਿਮਾਲਿਆ ਨਾਲ ਅਤੇ ਜਿਹੜੇ ਪਲੇਨਸ ਨੇ ਪੰਜਾਬ ਦੇ, ਸਿੰਧ ਦੇ, ਇਹ ਸਾਰੇ ਇਹਨਾਂ ਨੂੰ। ਅਤੇ ਹੁਣ ਇਹ ਜਦੋਂ ਮੁਤਾਸਰ ਹੋਣਾ ਹੈ ਪੋਠੋਹਾਰ, ਅਤੇ ਇਹਦੇ ਨਾਲ ਇਹਦਾ ਅਸਰ ਇਸ ਪੂਰੇ ਖਿੱਤੇ 'ਤੇ ਆਉਣਾ, ਜਿਵੇਂ ਰਾਵੀ ਮਰ ਰਹੀ ਹੈ ਅਤੇ ਰਾਵੀ ਦਾ ਅਸਰ ਇਸ ਪੂਰੇ ਖਿੱਤੇ ਨੇ ਭੁਗਤਣਾ ਹੈ। ਜੇ ਉੱਤੇ ਸਿੰਧ ਵਾਲੀ ਸਾਈਡ 'ਤੇ ਡੈਲਟਾ ਮਰਿਆ ਹੈ ਅਤੇ ਉਹਦਾ ਅਸਰ ਅਸੀਂ ਸਾਰਿਆਂ ਨੇ ਭੁਗਤਣਾ ਹੈ, ਕਿਉਂਕਿ ਇਹ ਇੰਟਰਕੁਨੈਕਟਿਡ ਹੈ ਸਾਰਾ,
ਬਿਲਕੁਲ
ਪਹਾੜ, ਦਰਿਆ, ਸਮੁੰਦਰ, ਪੋਠੋਹਾਰ, ਸਹਿਰਾ, ਇਹ ਸਾਰਾ ਰਲ ਕੇ ਜਿਹੜਾ ਹੈ ਉਹ ਇਹ ਆਪਸ 'ਚ ਜੁੜਿਆ ਹੋਇਆ ਹੈ। ਇੱਥੋਂ ਕੋਈ ਇੱਕ ਸ਼ੈ ਵੀ ਮੁਤਾਸਰ ਹੁੰਦੀ ਹੈ ਅਤੇ ਉਹ ਇਫੈਕਟ ਕਰਦੀ ਹੈ ਦੂਜੇ ਸ਼ੈ ਨੂੰ, ਔਰ ਅਸੀਂ ਸਮਝਦੇ ਹਾਂ ਕਿ ਅੱਛਾ ਅਗਰ ਉੱਥੇ ਕੁਝ ਹੋ ਰਿਹਾ ਹੈ ਤਾਂ ਅਸੀਂ ਉਹਦੇ ਨਾਲ ਮਹਿਫੂਜ਼ ਰਹਾਂਗੇ। ਜਿਵੇਂ ਇਹ ਜਿਹੜਾ ਫਸਟ ਸੋ ਕਾਲਡ ਫਸਟ ਵਰਲਡ ਹੈ, ਇਹ ਸਮਝਦਾ ਹੈ ਕਿ ਇਹਨਾਂ ਨੇ ਜਿਹੜੇ ਬਬਲਸ ਬਣਾਏ ਨੇ, ਇਹਨਾਂ ਨੇ ਆਪਣੇ ਪਾਣੀ ਸਾਫ਼ ਰੱਖੇ ਆਪਣੀ ਉੱਥੇ, ਮਤਲਬ ਉੱਥੇ ਵੀ ਹੁਣ ਤਾਂ ਬੁਰਾ ਹਾਲ ਹੋ ਰਿਹਾ ਦਰਿਆ, ਲੇਕਿਨ ਸਾਡੀ ਨਿਸਬਤ ਥੋੜ੍ਹਾ ਜਿਹਾ ਉਹਨਾਂ ਨੇ ਬਿਹਤਰ, ਉਹਨਾਂ ਦੀ ਹਵਾ ਸਾਫ਼ ਹੈ, ਉਹ ਸਾਰੀ ਸਾਫ਼ ਹੈ, ਉਹ ਸਮਝਦੇ ਨੇ ਕਿ ਉਹ ਬਬਲ ਔਰ ਉਹ ਉੱਥੇ ਰਹੇਗਾ, ਆਪਣਾ ਗੰਦ ਉਹ ਸਾਡੇ ਵਰਗੇ ਮੁਲਕਾਂ 'ਚ ਖਲ ਕੇ ਆਪਣੀ ਸਾਰੀ ਜਿਹੜੀ ਵੇਸਟ ਹੈ ਉਹ ਸਾਡੇ ਮੂੰਹ 'ਤੇ ਮਾਰ ਕੇ ਉਹ ਸਮਝਦੇ ਨੇ ਕਿ ਅਸੀਂ ਮਹਿਫੂਜ਼ ਰਹਾਂਗੇ, ਤਾਂ ਇੰਝ ਤਾਂ ਨਹੀਂ ਹੋਣਾ। ਕਲਾਈਮੇਟ ਚੇਂਜ ਜਿਹੜਾ ਹੈ
ਠੀਕ
ਉਹ ਸਭ ਨੂੰ ਜਿਹੜਾ ਹੈ ਉਹ ਰਗੜਨਾ ਹੈ ਉਹਨੇ। ਠੀਕ
ਬਿਲਕੁਲ
ਹੈ, ਉਹ ਕਦੋਂ ਤੱਕ ਬਬਲ ਰਹੇਗਾ? ਸੋ ਇਸੇ ਤਰ੍ਹਾਂ ਜਿਹੜੀ ਹੁਣ ਰਾਵੀ ਵਿੱਚ ਇੰਨਾ ਇੰਡਸਟਰੀਅਲ ਵੇਸਟ ਆ ਰਿਹਾ ਹੈ ਡਾਇਰੈਕਟ, ਸ਼ੇਖੂਪੁਰਾ ਦੀ ਇੰਡਸਟਰੀ ਦਾ ਸਾਰਾ ਵੇਸਟ ਰਾਵੀ ਵਿੱਚ ਆ ਰਿਹਾ ਹੈ। ਰਾਵੀ ਦੇ ਕੰਢੇ 'ਤੇ ਉੱਤੇ ਇੰਡਸਟਰੀਜ਼ ਲੱਗੀਆਂ ਨੇ, ਕੁਝ ਚਮੜੇ ਦੀਆਂ ਵੀ ਨੇ, ਲੋਹੇ ਦੀਆਂ ਵੀ ਕੁਝ ਹੈ, ਉਹਨਾਂ ਦਾ ਸਾਰਾ ਵੇਸਟ ਰਾਵੀ ਵਿੱਚ ਆਉਂਦਾ ਹੈ ਵਿਦਆਊਟ ਐਨੀ ਟ੍ਰੀਟਮੈਂਟ। ਅਤੇ ਇਮੈਜਿਨ ਕਰੋ ਕਿ ਇਹ ਸਾਰਾ ਵੇਸਟ ਲਾਹੌਰ ਵਾਲੇ ਗੰਦ ਪਾ ਕੇ ਸਮਝਦੇ ਨੇ ਕਿ ਇਹ ਗੰਦ ਕਿਤੇ ਗਾਇਬ ਹੋ ਜਾਣਾ, ਇਹ ਗਾਇਬ ਕਿਤੇ ਵੀ ਨਹੀਂ ਹੋਣਾ, ਇਹ ਤੁਹਾਡੇ ਮੂੰਹ 'ਤੇ ਤੁਹਾਡੇ ਤੁਹਾਡੇ ਕੋਲ ਵਾਪਸ ਆਉਣਾ ਹੈ ਸਾਰਾ ਗੰਦ। ਹੁਣ ਇੱਥੋਂ ਰਾਵੀ ਜਾਂਦੀ ਹੈ ਰਾਵੀ ਲਾਹੌਰ ਤੋਂ ਲੰਘ ਕੇ ਅੱਗੇ ਇਹਦੇ ਵਿੱਚ ਚਨਾਬ ਵਿੱਚੋਂ ਪਾਣੀ ਪਾਉਂਦੇ ਨੇ, ਅੱਗੇ ਫਿਰ ਜਾ ਕੇ ਇਹਦੇ ਵਿੱਚੋਂ ਨਹਿਰਾਂ ਨਿਕਲਦੀਆਂ ਨੇ
ਜੀ
ਜਿਹੜੀਆਂ ਤੁਹਾਡੇ ਐਗਰੀਕਲਚਰ ਲੈਂਡ ਨੂੰ ਸਰਾਬ ਕਰਦੀਆਂ ਨੇ। ਤਾਂ ਤੁਸੀਂ ਇਮੇਜਿਨ ਕਰੋ ਕਿ ਇਹ ਪੂਰੇ ਲਾਹੌਰ ਦਾ ਗੰਦ ਇਸ ਵੇਲੇ ਰਾਵੀ ਵਿੱਚ, ਪੂਰੇ ਲਾਹੌਰ ਦਾ ਗੰਦ, ਫੈਕਟਰੀਆਂ ਦਾ ਗੰਦ, ਹੋਸਪਿਟਲਸ ਦਾ ਵੇਸਟ, ਵਿਦਆਊਟ ਐਨੀ ਟ੍ਰੀਟਮੈਂਟ ਡਾਇਰੈਕਟ ਰਾਵੀ ਵਿੱਚ ਜਾ ਰਿਹਾ। ਅਤੇ ਇਹ ਸਾਰਾ ਵੇਸਟ ਫਿਰ ਕਿੱਥੇ ਜਾ ਰਿਹਾ ਹੈ? ਇਹ ਸਾਰਾ ਵੇਸਟ ਧਰਤੀ ਦੇ ਅੰਦਰ ਜਾ ਰਿਹਾ ਹੈ, ਜ਼ੇਰੇ ਜ਼ਮੀਨ ਪਾਣੀ ਵਿੱਚ, ਅਤੇ ਫਸਲਾਂ ਨੂੰ ਨਹਿਰਾਂ ਦੇ ਪਾਣੀ ਵਿੱਚ ਰਲ ਕੇ ਇਹ ਫਸਲਾਂ ਨੂੰ ਲੱਗਦਾ ਹੈ। ਔਰ ਜਿਹੜੀ ਖੁਰਾਕ ਅਸੀਂ ਭਾਵੇਂ ਉਹਨੂੰ ਔਰਗੈਨਿਕ ਸਮਝ ਕੇ ਖਾਂਦੇ ਹਾਂ, ਭਾਵੇਂ ਕੁਛ ਵੀ ਸਮਝ ਕੇ ਖਾਂਦੇ ਹਾਂ, ਉਹ ਸਾਰੇ ਐਸੇ ਪਾਣੀ ਦੀ ਉਗਾਸ ਹੈ। ਅਤੇ ਜਿਹੜਾ ਗੰਦ ਅਸੀਂ ਦਰਿਆਵਾਂ 'ਚ ਪਾਵਾਂਗੇ ਸਾਨੂੰ ਵਾਪਸ ਮਿਲਣਾ ਹੈ। ਜਿਹੜੀ ਬੋਧ ਦਰਿਆਵਾਂ ਵਿੱਚ ਹੈ ਉਹ ਸਾਡੇ ਅੰਦਰਾਂ ਵਿੱਚੋਂ ਆਉਣੀ ਹੈ। ਅਸੀਂ ਸਮਝਦੇ ਹਾਂ ਜਿਹੜਾ ਜਿਹੜਾ ਆਪਣੇ ਸ਼ਹਿਰਾਂ ਆਪਣੀ ਉਸ ਸੁਸਾਇਟੀਜ਼ ਨੂੰ ਸਾਫ਼ ਕਰਕੇ ਔਰ ਉਹਦਾ ਸਾਰਾ ਵੇਸਟ ਦਰਿਆ ਨੂੰ ਦੇ ਕੇ ਕਿ ਅਸੀਂ ਸਾਫ਼ ਹੋ ਗਏ ਹਾਂ, ਪਾਕ ਹੋ ਗਏ ਹਾਂ। ਔਰ ਸਾਨੂੰ ਯੂਜਲੀ ਲੱਗਦਾ ਹੈ ਕਿ ਬਹੁਤ ਸਫਾਈ ਹੈ, ਇਹ ਕਿੱਥੇ ਆ ਸਫਾਈ? ਇਹ ਸਾਰਾ ਗੰਦ ਸਾਨੂੰ ਵਾਪਸ ਮਿਲਣਾ। ਸੋ ਜਿਹੜਾ ਡਿਵੈਲਪਮੈਂਟ ਦਾ ਆਈਡੀਆ ਹੈ ਹੁਣ ਉਹਦੇ ਹੁਣ ਕੀ ਹੋ ਰਿਹਾ ਇਸ ਵੇਲੇ ਕਿ ਡਿਵੈਲਪਮੈਂਟ ਦੇ ਨਾਂ 'ਤੇ ਰਾਵੀ ਦੀ ਜ਼ਮੀਨ 'ਤੇ, ਰਾਵੀ ਦੇ ਇਰਦ ਗਿਰਦ 66,000 acres 66,000 ਐਗਰੀਕਲਚਰ ਲੈਂਡ ਨੂੰ 66,000 acres ਐਗਰੀਕਲਚਰ ਲੈਂਡ ਜਿਹਦੇ ਵਿੱਚ ਇੱਕ ਮੁੱਲਾ ਮੈਨੂੰ ਦੱਸ ਰਿਹਾ ਸੀ, ਔਰ ਕਿਸਾਨ ਕਹਿੰਦੇ ਨੇ ਕਿ ਜੇ ਤੁਸੀਂ ਕੋਈ ਮੁਰਦਾ ਵੀ ਤੁਸੀਂ ਉਦੋਂ ਲਾਓਗੇ ਤਾਂ ਉਹ ਵੀ ਉੱਗ ਪਏਗਾ, ਜ਼ਿੰਦਾ ਹੋ ਜਾਏਗਾ। ਇੰਨੀ ਜ਼ਰਖੇਜ਼ ਜ਼ਮੀਨ ਨੂੰ ਤੁਸੀਂ ਹਾਊਸਿੰਗ ਸੁਸਾਇਟੀਜ਼ ਵਿੱਚ ਕਨਵਰਟ ਕਰ ਰਹੇ ਹੋ ਡਿਵੈਲਪਮੈਂਟ ਦੇ ਨਾਂ 'ਤੇ। 3 ਵੱਡੀਆਂ ਹਾਊਸਿੰਗ ਸੁਸਾਇਟੀਜ਼ ਇਸ ਵੇਲੇ ਬਣ ਰਹੀਆਂ ਨੇ ਰੂਡਾ ਦੇ ਪਲੇਟਫਾਰਮ ਦੇ ਤਹਿਤ। ਰੂਡਾ ਹੁਣ ਇੱਕ ਵੱਡੀ ਪਾਵਰ ਹੈ, ਰੂਡਾ ਹੁਣ ਕਹਿ ਰਿਹਾ ਕਿ ਅਸੀਂ ਦਰਿਆ ਨੂੰ ਮੈਨੇਜ ਕਰ ਰਹੇ ਹਾਂ ਔਰ ਇਸ ਮੈਨੇਜਮੈਂਟ ਦੇ ਅਸੀਂ ਦਰਿਆ ਨੂੰ ਸਾਫ਼ ਕਰਨਾ ਹੈ। ਔਰ ਉਹਦੇ ਨਾਲ ਉਹ ਜਿਹੜੇ ਹੁਣ ਨਵੀਂ ਇੱਕ ਨਿਊ ਮੈਟਰੋ ਸਿਟੀ ਬਣ ਰਹੀ ਹੈ, ਠੀਕ ਹੈ
ਜੀ,
ਉੱਥੋਂ ਜਿਹੜਾ ਹੈ ਇਹ ਇੱਥੇ ਠੋਕਰ ਦੇ ਲਾਗੀ ਸੁਸਾਇਟੀ ਹੈ ਅਲੀਮ ਖਾਨ ਦੀ, ਉਹਨੂੰ ਜਿਹੜਾ ਹੈ ਰੂਡਾ ਵੱਲੋਂ ਜ਼ਮੀਨ ਮਿਲਦੀ ਹੈ, ਠੀਕ ਹੈ, ਦਰਿਆ 'ਤੇ। ਸੋ ਇਹ ਕਿਵੇਂ ਡਿਵੈਲਪਮੈਂਟ ਦੇ ਨਾਂ 'ਤੇ ਕਿਵੇਂ ਕਬਜ਼ਾ ਹੈ ਔਰ ਜ਼ਮੀਨ ਧਰਤੀ ਨਾਲ ਜ਼ਿਆਦਤੀ, ਕਿਸਾਨ ਨਾਲ ਜ਼ਿਆਦਤੀ, ਰੁੱਖਾਂ ਨਾਲ ਜ਼ਿਆਦਤੀ। ਅਤੇ ਸਾਨੂੰ ਲੱਗਦਾ ਹੈ ਕਿ ਇਹ ਸਭ ਕੁਝ ਬਣੇਗਾ ਅਤੇ ਅਸੀਂ ਚੁੱਪ ਕਰਕੇ ਬੈਠੇ ਰਹਾਂਗੇ, ਸਾਨੂੰ ਸਾਡੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਆਏਗਾ। ਅਸੀਂ ਆਲਰੇਡੀ ਇਸ ਵੇਲੇ ਦੁਨੀਆ ਦੀ ਸਭ ਤੋਂ ਜ਼ਹਿਰੀਲੀ ਹਵਾ ਵਿੱਚ ਸਾਹ ਲੈ ਰਹੇ ਹਾਂ। ਸਾਡਾ ਇਸ ਵੇਲੇ ਦਰਿਆ ਦੁਨੀਆ ਦਾ ਜ਼ਹਿਰੀਲਾ ਤਰੀਨ ਦਰਿਆ ਹੈ। ਸਾਡਾ ਇਸ ਵੇਲੇ ਖੁਰਾਕ ਦੁਨੀਆ ਦੀ ਜ਼ਹਿਰੀਲੀ ਤਰੀਨ ਖੁਰਾਕ ਅਸੀਂ ਖਾ ਰਹੇ ਹਾਂ। ਉਹਨੂੰ ਜਿਹੜਾ ਪਾਣੀ ਲੱਗਦਾ ਹੈ ਉਹ ਵੀ ਜ਼ਹਿਰ ਵਾਲਾ ਹੈ। ਜਿਹੜੀ ਉੱਥੇ ਸਪਰੇਆਂ ਹੋ ਰਹੀਆਂ ਨੇ, ਜਿਹੜੀ ਇਸ ਵੇਲੇ ਫਾਰਮਿੰਗ ਦੇ ਨਾਂ ਜਦੀਦ ਜਿਹੜੀ ਐਗਰੀਕਲਚਰ ਹੈ ਉਹਦੇ ਨਾਂ 'ਤੇ ਜੋ ਕੁਛ ਹੋ ਰਿਹਾ ਹੈ, ਇਹ ਸਾਰਾ ਕੁਝ ਸਾਡੇ 'ਤੇ ਆਲਰੇਡੀ ਜੀਵਨ ਜ਼ੈਰੋ ਜ਼ਹਿਰ ਹੋਏ। ਤਾਂ ਉੱਤੋਂ ਫਿਰ ਤੁਹਾਡੇ ਇਹ ਡਿਵੈਲਪਮੈਂਟਲ ਪ੍ਰੋਜੈਕਟ, ਇਹਨਾਂ ਨੇ ਤਾਂ ਸਾਨੂੰ ਔਰ ਆਉਣ ਵਾਲੇ ਬੱਚਿਆਂ ਲਈ ਇਹਨਾਂ 'ਤੇ ਸਾਹ ਤੱਕ ਨਹੀਂ ਛੱਡਣਾ। ਤੁਸੀਂ 66,000 acres ਐਗਰੀਕਲਚਰ ਲੈਂਡ 'ਤੇ ਹਾਊਸਿੰਗ ਸੁਸਾਇਟੀਜ਼ ਬਣਾ ਲਓ, ਤੁਸੀਂ ਭਾਵੇਂ 50,000 darakht ਲਾ ਲਓ, ਇਹਦਾ ਤੁਸੀਂ ਅਸਰ ਖਤਮ ਨਹੀਂ ਕਰ ਸਕਦੇ। ਤੁਸੀਂ ਪੋਟੋਹਾਰ ਵਿੱਚ ਨਵੀਆਂ 4 cement factories ਬਣਾ ਦਿਓ ਔਰ ਉਸ ਤੋਂ ਬਾਅਦ ਤੁਸੀਂ ਨਾਰੇ ਲਾਓ ਕਿ ਅਸੀਂ ਤਾਂ ਗ੍ਰੀਨ ਕਰ ਦਿਆਂਗੇ ਸਾਰਾ ਕੁਝ। 4 cement factories ਦਾ ਅਸਰ ਖਤਮ ਨਹੀਂ ਕਰ ਸਕਦਾ। ਆਲਰੇਡੀ ਅਸੀਂ ਜਿੰਨਾ ਸੀਮੈਂਟ ਪ੍ਰੋਡਿਊਸ ਕਰ ਰਹੇ ਹਾਂ ਸਾਡੀ ਲੋੜ ਦੇ ਮੁਤਾਬਿਕ ਪੂਰਾ ਹੈ। ਸਾਨੂੰ ਕੀ ਲੋੜ ਹੈ ਨਵੇਂ ਫੈਕਟਰੀਜ਼ ਲਾਉਣ ਦੀ? ਸੋ ਇਸੇ ਤਰ੍ਹਾਂ ਜਿਹੜਾ ਇਹ ਫੈਸ਼ਨ ਹੈ, ਫੈਸ਼ਨ ਇੰਡਸਟਰੀ ਹੈ, ਜਿਹੜਾ ਅਸੀਂ ਕੱਪੜੇ ਪਾ ਰਹੇ ਹਾਂ, ਇਹ ਸਾਰਾ ਇੱਕ ਕੋਟਨ ਦੇ ਉਗਣ ਤੋਂ ਲੈ ਕੇ ਇੱਕ ਜੀਨਸ ਦੇ ਬਣਨ ਤੱਕ ਕਿੰਨਾ ਪਾਣੀ ਇਸਤੇਮਾਲ ਹੁੰਦਾ ਹੈ। ਔਰ ਇਹ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਆਉਂਦੀ ਹੈ, ਕੋਈ ਗੌਰਮੈਂਟ ਵੱਲੋਂ ਗੱਲ ਆਉਂਦੀ ਹੈ ਅਤੇ ਉਹ ਜੀ ਇਹ ਕਿਸਾਨਾਂ ਕੀ ਵਜ੍ਹਾ ਸੇ ਕਿਸਾਨ ਫਸਲਾਂ ਜਲਾਤੇ ਹੈ ਜਿਸ ਕੀ ਵਜ੍ਹਾ ਸੇ ਹਵਾ ਪੂਰੀ ਪੋਲੂਟਿਡ ਹੋ ਗਈ ਹੈ। ਪੋਲੂਸ਼ਨ ਵਿੱਚ 70% ਹੱਥ ਸ਼ਹਿਰ ਦਾ ਹੈ, ਬਾਕੀ ਇੰਡਸਟਰੀ ਦਾ ਹੈ। ਕਿਸਾਨ ਤਾਂ ਆਉਂਦਾ ਕਿਧਰੇ ਕੋਈ 3-4% ਜਾਂ 10%। ਤੁਸੀਂ ਉਹਨਾਂ ਦੇ ਵਿਚਾਰਿਆਂ ਦੇ ਉਹਨਾਂ ਨੂੰ ਫਾੜ ਫਾੜ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੰਦੇ ਹੋ ਅਤੇ ਸ਼ਹਿਰਾਂ ਵਿੱਚ ਉਹ ਪੂਰੀ ਟਰਾਂਸਪੋਰਟ ਤੁਹਾਡੀ ਹੁੰਦੀ ਉਂਝ ਚੱਲ ਰਹੀ ਹੁੰਦੀ ਹੈ। ਤੁਹਾਡਾ ਸਾਰਾ ਇੰਡਸਟਰੀ ਉਂਝ ਦੀ ਉਂਝ ਚੱਲ ਰਹੀ ਹੁੰਦੀ ਹੈ। ਸੋ ਪਕੜ ਤੁਸੀਂ ਉਹਦੇ ਵਿੱਚ ਕਰਦੇ ਹੋ ਆਮ ਜੀ ਦੀ।
क्योंकि आप देखें ना, पावर इम्बैलेंस है। किसानों को करना बहुत आसान है, आप इंडस्ट्रीज पे उंगली नहीं उठा सकते,
जी हाँ,
गवर्नमेंट पे उंगली नहीं उठा सकते,
जी हाँ।
तो उसकी वजह से ना मुझे फील होता है कि किसानों को पकड़ना, उनको ब्लेम करना बहुत ईजी है। वो आवाज़ उनकी नहीं, हम अपनी तरफ से पूरी कोशिश कर लेंगे, हम उनके डॉक्यूमेंट कर लेंगे, हम ही करते हैं। कोई डिफरेंट प्लेटफॉर्म्स हो गए, ऑर्गेनाइजेशन हो गई, उनको आवाज़ बना लेंगे, लेकिन इससे ज़्यादा फिर कुछ नहीं।
ਵੇਖੋ ਨਾ, ਇਹ ਤਾਂ ਫਿਰ ਇਹ ਤਾਂ ਜਦੋਂ ਗੱਲ ਹੁੰਦੀ ਹੈ ਆਮ ਆਦਮੀ ਨੂੰ ਬਲੇਮ ਕਰਕੇ, ਸਰਮਾਇਆਦਾਰ ਆਪ ਬਚ ਜਾਂਦਾ ਹੈ ਹੁਣ, ਔਰ ਸਰਮਾਇਆਦਾਰ ਧੋਖਾ ਦਿੰਦਾ ਹੈ। ਮਸਲਨ ਇੱਕ ਵਾਰੀ ਮੈਂ ਗਿਆ ਇਸਲਾਮਾਬਾਦ ਦੇ ਲਾਗੇ, ਅਤੇ ਉਹਨਾਂ ਨੇ ਨਾ ਉੱਥੇ ਕੋਕ ਨੇ ਆਪਣੀਆਂ ਬਾਸਕਿਟ ਲਗਾਈਆਂ ਹੋਈਆਂ ਨੇ ਇੱਕ ਟ੍ਰੇਲ 'ਤੇ ਇਸਲਾਮਾਬਾਦ ਦੀ, ਕਿ ਮਾਹੌਲ ਕੋ ਸਾਫ਼ ਰੱਖੇ। ਇਹ ਕਿੰਨਾ ਵੱਡਾ ਝੂਠ ਹੈ ਲੋਕਾਂ ਦੇ ਨਾਲ, ਕਿ ਤੁਸੀਂ ਪਾਣੀ ਕਿੰਨਾ ਵਰਤ ਰਹੇ ਹੋ ਜ਼ੇਰੇ ਜ਼ਮੀਨ, ਇੱਕ 1.5 ਲੀਟਰ ਕੋਕ ਕਿੰਨਾ ਪਾਣੀ ਇਸਤੇਮਾਲ ਕਰਦੀ ਹੈ, ਤੁਸੀਂ ਕਿਵੇਂ ਡਾਇਰੈਕਟ ਜ਼ਮੀਨ ਵਿੱਚੋਂ ਪਾਣੀ ਕੱਢ ਰਹੇ ਹੋ। ਜਿੰਨੇ ਵੀ ਸਿਰਫ ਕੋਕ ਤੋਂ ਇਲਾਵਾ ਜਿੰਨੀ ਵੀ ਇਹ ਬੋਤਲਾਂ ਵਿੱਚ ਬੰਦ ਹੋ ਕੇ ਸਾਨੂੰ ਪਾਣੀ ਮਿਲਦਾ ਹੈ ਸਾਰਾ, ਤੁਸੀਂ ਆਪਣਾ ਵੇਸਟ ਕਿੱਥੇ ਸੁੱਟ ਰਹੇ ਹੋ, ਤੁਸੀਂ ਪਲਾਸਟਿਕ ਇੰਨੀ ਪ੍ਰੋਡਿਊਸ ਕਰ ਰਹੇ ਹੋ, ਔਰ ਤੁਸੀਂ ਡਸਟਬਿਨ ਬਣਾ ਕੇ ਕਹਿੰਦੇ ਹੋ ਕਿ ਅਸੀਂ ਮਾਹੌਲ ਨੂੰ ਸਾਫ਼ ਕਰ ਰਹੇ ਹਾਂ। ਸੋ ਉਹ ਕੀ ਕਰਦੇ ਨੇ ਕਿ ਇਹ ਜਿਹੜਾ ਸਰਮਾਇਆਦਾਰਾਨਾ ਨਿਜ਼ਾਮ ਹੈ, ਕੈਪੀਟਲਿਜ਼ਮ ਹੈ, ਉਹ ਇਸ ਤਰ੍ਹਾਂ ਦੀ ਇਹ ਹਰੀ ਹੋਣ 'ਤੇ ਜਿਹੜਾ ਹੈ ਨਾ, ਹਰੀ ਪੱਟੀਆਂ, ਇਹ ਨਵੀਂ ਪੱਟੀ ਆਈ ਹੈ ਇੱਕ, ਪਹਿਲੇ ਨਵੀਆਂ ਨਵੀਆਂ ਕੈਪੀਟਲਿਜ਼ਮ ਵੱਖਰੀਆਂ ਵੱਖਰੀਆਂ ਐਨਕਾਂ ਸਾਨੂੰ ਲਾਉਂਦਾ ਹੈ ਨਾ, ਹੁਣ ਉਹਨੇ ਇੱਕ ਨਵੀਂ ਐਨਕ ਲਾਈ ਹੈ ਜਿਹੜੀ ਹਰੇ ਰੰਗ ਦੀ ਹੈ, ਠੀਕ ਹੈ। ਉਹ ਕੀ ਕਰਦਾ, ਸਾਰਾ ਗੰਦ ਪਾ ਕੇ ਸਾਨੂੰ ਕੋਈ ਹਰੀ ਜਿਹੀ ਐਨਕ ਲਾ ਦਿੰਦਾ, ਔਰ ਜਿਹਦੇ ਰਾਹੀਂ ਅਸੀਂ ਵੇਖਣਾ ਹੈ ਅਤੇ ਸਾਨੂੰ ਲੱਗਣਾ ਹੈ ਕਿ ਜਿਹੜਾ ਹੈ ਨਾ, ਇਹ ਤਾਂ ਬਹੁਤ ਕੰਮ ਹੋ ਰਿਹਾ। ਸੋ ਇਹ ਹਮੇਸ਼ਾ ਤੋਂ ਇਹ ਰਿਹਾ ਹੈ ਕਿ ਮਾੜੇ ਜੀ ਨੂੰ ਬਲੇਮ ਕਰੋਗੇ ਜੀ, ਆਪ ਆਪਣੇ ਘਰੋਂ ਕੇ ਵੇਸਟ ਕਾ ਕਿਆ ਕਰਤੇ ਹੈ। ਠੀਕ ਹੈ, ਕਾਰ ਦੇ ਵੇਸਟ ਬਾਰੇ ਵੀ ਗੱਲ ਕਰਨਾ ਬਹੁਤ ਜ਼ਰੂਰੀ ਹੈ। ਆਮ ਆਦਮੀ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਚੇਂਜ ਲਿਆਉਣਾ ਬਹੁਤ ਜ਼ਰੂਰੀ ਹੈ। ਆਮ ਆਦਮੀ ਨੂੰ ਵੀ ਆਪਣੇ ਤਰੱਕੀ ਦੇ ਆਈਡੀਏ ਨੂੰ ਬਦਲਣ ਬਹੁਤ ਜ਼ਰੂਰੀ ਹੈ, ਕਿ ਤਰੱਕੀ ਵੱਡੇ ਵੱਡੇ ਮੋਲਸ ਨਹੀਂ ਨੇ, ਤਰੱਕੀ ਵੱਡੀਆਂ ਵੱਡੀਆਂ ਬਿਲਡਿੰਗਸ, ਹਾਈ ਰਾਈਜ਼ ਬਿਲਡਿੰਗਸ ਨਹੀਂ ਨੇ। ਤਰੱਕੀ ਹੈ ਸਾਫ਼ ਪਾਣੀ, ਸਾਫ਼ ਹਵਾ, ਸਾਫ਼ ਖੁਰਾਕ, ਔਰ ਐਸਾ ਨਿਜ਼ਾਮ ਜਿਹੜਾ ਸਭ ਲਈ ਬਰਾਬਰ ਹੋਵੇ, ਇੱਕ ਔਰਤ ਲਈ, ਇੱਕ ਟਰਾਂਸ ਲਈ, ਇੱਕ ਬੱਚੇ ਲਈ ਮਹਿਫੂਜ਼ ਹੋਵੇ, ਉਹਨੂੰ ਪੜ੍ਹਨ ਦਾ ਉਹਦੇ ਕੋਲ ਹੱਕ ਹੋਵੇ, ਉਹਦੇ ਕੋਲ ਸਾਫ਼ ਖੁਰਾਕ ਹੋਵੇ, ਉਹਦੇ ਕੋਲ ਜੀਵਨ ਹੋਵੇ, ਉਹਦੇ ਕੋਲ ਸਾਫ਼ ਹੋਵੇ, ਉਹਦੇ ਕੋਲ ਆਪਣੀ ਮਰਜ਼ੀ ਨੂੰ, ਆਪਣੀ ਮਰਜ਼ੀ ਤੋਂ ਆਪਣੇ ਆਪ ਨੂੰ ਜਿਹੜਾ ਹੈ ਉਹ ਲੈ ਕੇ ਤੁਰਨ ਦੀ ਆਜ਼ਾਦੀ ਹੋਵੇ, ਇਹ ਡਿਵੈਲਪਮੈਂਟ ਹੁੰਦੀ ਹੈ। ਸੋ ਆਮ ਆਦਮੀ ਨੂੰ ਵੀ ਲੋੜ ਹੈ ਆਪਣੇ ਇਸ ਆਈਡੀਆ ਨੂੰ ਬਦਲਣ ਦੀ, ਪਰ ਸਭ ਤੋਂ ਜ਼ਿਆਦਾ ਲੋੜ ਹੈ ਇਸ ਵੇਲੇ ਕਿ ਜਿਹੜਾ ਸਰਮਾਇਆਦਾਰ ਜਾਗੀਰਦਾਰ ਇਹ ਸਾਡੇ ਇਸ ਧਰਤੀ ਨਾਲ ਕਰ ਰਹੇ ਨੇ ਡਿਫਰੈਂਟ ਸ਼ਕਲਾਂ ਵਿੱਚ। ਇਹ ਕੁਛ ਫੀਸਦ ਲੋਕ ਨੇ ਉਹ ਹੀ ਸਿਆਸਤ ਵਿੱਚ ਨੇ, ਕੋਈ ਉਹਨਾਂ ਦੇ ਹੀ ਹਾਊਸਿੰਗ ਸੁਸਾਇਟੀਜ਼ ਨੇ, ਉਹਨਾਂ ਦੀ ਹੀ ਇੰਡਸਟਰੀ ਹੈ, ਉਹਨਾਂ ਦਾ ਹੀ ਜਿੰਨੇ ਵੀ ਡਿਵੈਲਪਮੈਂਟਲ ਵੱਡੇ ਪ੍ਰੋਜੈਕਟ ਵੇਖੋਗੇ, ਇਹਨਾਂ ਤੋਂ ਕੌਣ ਫਾਇਦਾ ਚੁੱਕ ਰਿਹਾ ਹੈ, ਕਿੰਨੇ ਪਰਸੈਂਟ ਲੋਕਾਂ ਨੂੰ ਫਾਇਦਾ ਹੁੰਦਾ ਹੈ। ਇੱਕ ਹਾਊਸਿੰਗ ਸੁਸਾਇਟੀ ਬਣਦੀ ਹੈ, ਇੱਕ ਵੱਡਾ ਮੋਲ ਬਣਦਾ, ਉਹਦੇ ਵਿੱਚੋਂ ਕੌਣ ਫਾਇਦਾ ਚੁੱਕਦਾ? ਸੋ ਔਰ ਉਹਦਾ ਨੁਕਸਾਨ ਕੌਣ ਭੁਗਤਦਾ? ਉਹਦਾ ਨੁਕਸਾਨ ਭੁਗਤਦੇ ਨੇ 90% ਆਮ ਆਵਾਮ। ਇਸ ਵੇਲੇ ਲਾਹੌਰ ਦੀ ਜੋ ਸ਼ਕਲ ਬਣ ਗਈ ਹੈ ਕਿ ਮੇਰੇ ਕੋਲ ਸਾਈਕਲ ਨਹੀਂ ਹੈ, ਮੋਟਰਸਾਈਕਲ ਨਹੀਂ ਹੈ, ਗੱਡੀ ਨਹੀਂ ਹੈ, ਮੈਂ ਪੈਦਲ, ਮੈਂ ਤੁਰਨਾ ਵਾਂ, ਮੈਂ ਵੇਖਣਾ ਇਹ ਸ਼ਹਿਰ ਪੈਦਲ ਤੁਰਨ ਲਈ ਨਹੀਂ ਬਣਿਆ, ਮੇਰੇ ਲਈ ਕਿੱਥੇ ਥਾਂ ਹੈ ਸ਼ਹਿਰ ਵਿੱਚ? ਫਿਰ ਕਿੰਨੇ ਸਾਡੇ ਰੋਡ ਨੇ ਜਿਹੜੇ ਗੰਜੇ ਨੇ, ਜਿਨ੍ਹਾਂ 'ਤੇ ਜਿਹੜੇ ਬੰਜਰ ਨੇ, ਜਿਨ੍ਹਾਂ 'ਤੇ ਇੱਕ ਬੂਟਾ ਤੁਹਾਨੂੰ ਨਜ਼ਰ ਨਹੀਂ ਆਉਂਦਾ, ਔਰ ਅਸੀਂ ਲੰਘਦੇ ਹਾਂ, ਪੈਦਲ ਚੱਲ ਰਹੇ ਹਾਂ, ਉਹਨਾਂ ਬਕਾਇਦਾ ਜਦੋਂ ਮੈਂ ਬਿਲਡਿੰਗਸ ਦੇ ਨੇੜਿਓਂ ਲੰਘਣਾ, ਇਹ ਏ ਸੀ ਜਿਵੇਂ ਗਰਮ ਹਵਾ ਬਾਹਰ ਸੁੱਟ ਰਹੇ ਹੁੰਦੇ ਨੇ, ਮਾਰ ਰਹੇ ਹੁੰਦੇ। ਸੋ ਆਮ ਇਹ ਤਾਂ ਇੱਕ ਬਿਲਡਿੰਗ ਬਣਾਉਂਦੇ ਨੇ, ਜਦੋਂ ਰੁੱਖ ਕੱਟ ਕੇ, ਦਰਖਤੋਂ ਕੋ ਕਾਟ ਕੇ ਜਬ ਯੇ ਇੱਕ ਬਿਲਡਿੰਗ ਬਣਾਤੇ ਹੈ, ਔਰ ਇੱਕ ਹਾਈ ਰਾਈਜ਼ ਬਿਲਡਿੰਗ, ਔਰ ਉਸਕੇ ਅੰਦਰ ਏ ਸੀ ਔਰ ਸਾਰਾ, उससे कितने लोग फ़ायदा उठाते हैं और उसका नुकसान कितने फ़ीसद को होता है। सो ऑन मेरे लिए, मेरे बाहर जरा टम्परेचर है, आम घरां का जरा टम्परेचर है, वो किन्ना वध गया है, वो वधन विच कि हाथ है, आम जी का हाथ है या इस जी डिवेलपमेंट है एदा हाथ है सारा, और जरा कंज्यूमर कल्चर है यदा किमें हाथ है। सो ये सारी गल है जिन्हों सानू ये बारे सोचने की लोड़ है, इस डिवेलपमेंट के आइडिया नू बदलने की लोड़ है, इस जरा कब्जागिरी है शहर ते दरिया ते उहदे बारे अवेयर होने की लोड़ है कि कितने दरख्त कट रहा हो किसी हाउसिंग सोसाइटी उन ते बैन लगने चाहिए ने फॉर सानू हाउसिंग सोसाइटीज़ ते और डिवेलपमेंटल प्रोजेक्ट्स ते बैन लाने की लोड़ है और नवे इस तरह के आइडिए ते गल और काम करने की लोड़ है जिहड़ा सस्टेनेबल
लिविंग ऑप्शन।
होवे। हुण एक तो सस्टेनेबल भी लफ्ज़ मैनू जिहड़ा है ना वो थोड़ा जा परेशान करता है कि हुण फटाफट इंज दे लफ्ज़ मार्केट से आते ने
जी
तो उन्होंने फिर किवें लोग फिर इस्तेमाल करते ने। हुण फोरन ही हर लफ्ज़ नू एते खैर आया भी
बाहर चलो
बाहरों ही है उन्होंने वालों ही जिन्होंने हुण गंद मार दिता है। मतलब साढ़े इतने कोलोनाइजेशन कलोनीयल जरा कलोनीयल पीरियड से। अच्छा एक बहुत मसला है, असं जो भी कलोनीयल पीरियड की गल करने तो फटाफट लोगों बहुत मिर्चा लगदियां ने कि ओ हो वो तो जो कर गए जो कर गए, आप लोगों ने 70 सालों में क्या किया। भाई उन्हों का पाया गंद तो जड़ा है असं भुगत रहे हैं, भावें वह जबान के हवाले नाल हो,
जी
भावें वह धरती के हवाले नाल हो, भावें दरियावान के हवाले नाल हो। जड़ा दरियावान नाल सब तो वड्डी छेड़छाड़ हुई साढ़े इतने वो कलोनीयल पीरियड विच हुई,
जी
उहदी गल किते बगैर किवें दरिया की गल हो सकती है। साढ़े इतने अंग्रेज़ दे आवन तो पहले जमीन की मलकीयत का यह तसव्वुर नहीं सी जड़ा हुण है, जमीन वेची नहीं जाती सी, पहली बार साढ़े इतने जमीन दे वेचन का तसव्वुर अंग्रेज़ दे नाल आता है ते वो ते साडा रिश्ता टोटल बदल रहे ने साडियां उहदे नाल। सो कलोनियल पीरियड दे गन तो बगैर उहदा जिक्र किते बगैर असीं किवें गल कर सकने हां अज दी। सो असीं अपनी बोली नाल टुटे, साडे कोल साडे बच्चे कोल अपनी बोली बोलन दा हक ही नहीं है।
आपस में हमें लड़वाते हैं जुबान के नाम पे।
ओ ते जो होया मतलब एक मुल्क अलहदा ही एक साडा हिस्सा अलहदा ही जबान की बुनियाद पर होंदा है
बिल्कुल।
कि तुसी चाहते हो कि एक जबान जी है वो पूरे मुल्क ते मुसलत हो नाफज हो जिदे विच मुकामी किनिया जबाना दियाँ शनाख्तां ने। और हुण मैनू एदे नाल माहौल का की नुकसान होंगे, ये सारे लिंक्ड ने आपस से, बोली किवें लिंक्ड है माहौल दे सवाल दे नाल। मैं हुण एक स्कूल विच पढ़ाना,
जी
उत्थे डिफरेंट इदारियां विच विजिटिंग उहदे फैकल्टी दे तौर ते जाना,
अच्छा
ग्रेड 8 दे स्टूडेंट ते उन्होंने एक दिन मैं लैके जाना जिदे विच असी ना सिर्फ दरख्तां नू वेखना आउंदा है, उन्हां नाल गल्लां करनियां आउंदियां ने, ते मैं अपने स्टूडेंट नू लैके आया ते मैं क्या दसो ऐ किहड़े किहड़े दरख्त लगे ने। किसे स्टूडेंट ने शायद एक आध नू पता सी, उन्हां नू अपने दरख्तां दे ना ही नहीं पता, उन्होंने की सोचना है दरख्तां नू बचावण दे बारे जदों सानू क्योंकि उन्हां दी बोली नहीं है, उन्हां दी बोली उन्हां कोल नहीं है, वो जिहड़ियां नज़मां पढ़ते हैं और जिहड़ा लिटरेचर पढ़ते हैं वो इत्थों का है ही नहीं, उन्हां दा की रिश्ता बनेगा रावी दे नाल, और रावी बारे उन्हां दा कोई लिटरेचर ही नहीं, उन्हां दा की रिश्ता बनेगा निम दे दरख्त दे नाल, उनका पीपल के साथ क्या रिश्ता बनेगा, उनका नीम के साथ, उनका दरेक के साथ, उनका यहाँ के हमारे जामुन के साथ, उनका यहाँ के मुकामी दरख्तों के साथ रिश्ता कैसे बनेगा। वो ना पढ़ते हैं ना उनके सिलेबस में दरियाओं की कहानियाँ हैं, मल्लाओं की कहानियाँ हैं, उनको क्या पता चलेगा रावी क्या है, दरिया क्या है, लाहौर क्या है। सो एक कितना बड़ा गैप है जो एजुकेशन सिस्टम पा रहे हैं और इस जबान पा रही है। सो असी गल करें सा कलोनियल पीरियड की कि उस वेले इन्ना जंगल इत्थे कटिया गया कि उस तो बाद कदे भी शायद इन्ना जंगल नहीं कटिया गया होएगा। इमेजिन करो किन्नी वड्डी रेलवे लाइन सी, उस रेलवे लाइन विच जिहड़ी थल्ले लकड़ी बिछाई गई उस लकड़ राई लई ਕਿੰਨਾ ਵੱਡਾ ਇੱਥੇ ਪੂਰੇ ਸਾਡੇ ਬਰਸਗੀਰ ਵਿੱਚ ਕਿੰਨਾ ਜੰਗਲ ਕੱਟਿਆ ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਔਰ ਜਿੰਨੀ ਡਿਵੈਲਪਮੈਂਟ ਹੋਈ, ਜਿੰਨੀ ਨਵੀਂ ਕਲੋਨੀਜ਼ ਵਸੀਆਂ, ਕੈਨਾਲ ਕਲੋਨੀਜ਼ ਜਿਹੜੀਆਂ, ਉਹ ਕਿੱਥੇ ਵਸੀਆਂ, ਉਹ ਕਿਹਦੀ ਕੀਮਤ 'ਤੇ ਵਸੀਆਂ, ਕਿਸ ਕੀਮਤ 'ਤੇ ਵਸੀਆਂ, ਉਹਨੇ ਮੁਕਾਮੀ ਜੀਆਂ ਨਾਲ ਕੀ ਕੀਤਾ, ਜਿਹੜੀ ਲੈਂਡ ਵੰਡੀ ਗਈ, ਜ਼ਮੀਨ ਵੰਡੀ ਗਈ, ਉਹ ਵੰਡ ਹੁਣ ਤੀਕਰ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ। ਉਹ ਜ਼ਮੀਨ ਕਿੰਨਾ ਨੂੰ ਦਿੱਤੀ ਗਈ, ਮਤਲਬ
और आप ये भी आपकी बात से मुझे याद है, ये भी मैं बताना चाहूँगी कि अगर आप किताबों में पढ़ें हिस्ट्री की, ये नहीं जो स्कूल में पढ़ाई जाती, जो रिसर्चर्स ने लिखी हुई है, अंग्रेज़ों ने ये इम्प्रेशन दिया कि हम बना रहे हैं आपके लिए, आपकी डेवलपमेंट के लिए, वही डेवलपमेंट वाला लफ्ज़, आपकी इधर बरसगीर में हम आए, हमने आप पे एहसान किया है, हम यहाँ आए, हम अपने फ़ायदे के लिए बनाते थे, अपनी मूवमेंट के लिए, कि आसान हो जाए उनके, क्योंकि हम तो बड़े नेचुरल तरीके से रहते थे, हमारे एक ट्रेडिशनल मेथड्स थे। उन्होंने कहा नहीं, हमने अपनी लाइफ आसान बनानी है कि हम मूव कर सकें।
वेखो जी, हमलावर आ के सब तो पहले, या बारों जो भी आएगा, तजारत दे नाँ ते आवे, हमला करन आवे, वो सब तो पहले खास तौर ते वो आके सब तो पहले मुकामी नूं दस देने कि तेरा इल, तेरी जबान, तेरा तरीका इलाज, तेरी ए जिहड़ा जीवन तू लंघा रहे हैं ए अनसिविलाइज्ड है, और असी आम ਜਿਹੜਾ ਤੈਨੂੰ ਦੱਸਾਂਗੇ ਕਿ ਸਿਵਲਾਈਜੇਸ਼ਨ ਕੀ ਹੁੰਦੀ ਹੈ।
ਬਿਲਕੁਲ
ਔਰ ਇਹ ਫਾਈਟ ਜਿਹੜੀ ਹੈ ਸੁਪਰਮੇਸੀ ਹੈ, ਇਹ ਜਿਹੜਾ ਸਾਰਾ ਇਹਨਾਂ ਨੇ ਸਾਇੰਸ ਰਾਹੀਂ ਸਾਡੇ ਜਿੰਨੇ ਅਲੂਮ ਸਨ ਇੱਥੇ ਉਹਨਾਂ ਨਾਲ ਕੀ ਖੇਡ ਖੇਡੀ, ਔਰ ਖੈਰ ਈਵਨ ਜਿਹੜੀ ਇੱਥੇ ਮੁਲਾਇਤ ਦੀ ਵੰਡ ਹੈ, ਜਿਹੜੀ ਇੱਥੇ ਜ਼ਾਤ ਪਾਤ ਦੀ ਵੰਡ, ਉਹ ਪਹਿਲੇ ਕਿਸ ਰੰਗ ਵਿੱਚ ਸੀ, ਅੰਗਰੇਜ਼ ਨੇ ਆ ਕੇ ਉਹਦੇ ਨਾਲ ਕੀ ਕੀਤਾ, ਜ਼ਮੀਨ ਰਾਹੀਂ, ਜ਼ਮੀਨ ਵੰਡਣ ਰਾਹੀਂ ਕਿਹੜੀਆਂ ਨਵੀਆਂ ਵੰਡਾਂ ਇਸ ਧਰਤੀ 'ਤੇ ਬਣਾਈਆਂ, ਕਿਹੜੀਆਂ ਮਜ਼ਹਬੀ ਨਵੀਆਂ ਵੰਡਾਂ ਅੰਗਰੇਜ਼ ਨੇ ਆ ਕੇ ਇੱਥੇ ਕ੍ਰੀਏਟ ਕੀਤੀਆਂ, ਜੈਂਡਰ ਦੇ ਕਿਹੜੇ ਇਸ਼ੂ ਅੰਗਰੇਜ਼ ਨੇ ਆ ਕੇ ਇੱਥੇ ਕ੍ਰੀਏਟ ਕੀਤੇ। ਸੋ ਉਹ ਹਮੇਸ਼ਾ ਜਿਹੜਾ ਬਾਹਰੋਂ ਆਉਣ ਵਾਲਾ ਹੈ ਉਹ ਆ ਕੇ ਦੱਸਦਾ ਹੈ, ਉਹ ਆ ਕੇ ਮੁਕਾਮੀ ਦੀ ਹਰ ਸ਼ੈ ਨੂੰ ਜਿਹੜਾ ਹੈ ਉਹ ਕਰਦਾ, ਰਿਜੈਕਟ ਕਰਦਾ ਹੈ, ਔਰ ਉਹ ਦੱਸਦਾ ਹੈ ਕਿ ਮੈਂ ਸਿਵਲਾਈਜ਼ ਕਰਨ ਆਇਆ, ਔਰ ਇਸ ਬਹਾਨੇ ਉਹ ਰਿਸੋਰਸਿਸ 'ਤੇ ਕਬਜ਼ਾ ਕਰਕੇ ਮੁਨਾਫਾ ਸਾਰਾ ਕੌਣ ਲੈ ਕੇ ਜਾਂਦਾ ਹੈ, ਕਿੱਥੇ ਜਾਂਦਾ ਹੈ, ਬਰੇਸਗੀਰ ਵਿੱਚ ਅੰਗਰੇਜ਼ਾਂ ਵੇਲੇ ਕਿੰਨੇ ਵੱਡੇ ਵੱਡੇ ਕਹਿਤ ਪਏ, ਉਹਨਾਂ ਕਹਿਤ ਦੇ ਪਿੱਛੇ ਕਿਵੇਂ ਇਹ ਸਾਰੇ ਜਿਹੜਾ ਕਲੋਨੀਅਲ ਜਿਹੜੀ ਉਹਨਾਂ ਦੀ ਲੈਗੇਸੀ ਸੀ, ਉਹਨਾਂ ਦਾ ਜਿਹੜਾ ਸਾਡੇ ਉਹਨਾਂ ਨੇ ਇੱਥੇ ਪੈਟਰਨ ਚੇਂਜ ਕੀਤੇ ਕਿ ਕੀ ਉਗਾਉਣਾ ਹੈ, ਕੀ ਸ਼ੈਵਾਂ ਦੀ, ਕਿਉਂਕਿ ਇੱਥੇ ਬਹੁਤ ਸਾਰੇ ਫਿਰ ਜਿਵੇਂ ਨੀਲ ਦੀ ਕਾਸ਼ਤ ਹੋਈ, ਨੀਲ ਦੀ ਤਾਂ ਸਾਨੂੰ ਉਸ ਟਾਈਮ ਤੋਂ ਲੋੜ ਨਹੀਂ ਸੀ ਇੰਡਸਟਰੀ ਵਿੱਚ, ਕਿਉਂਕਿ ਜੀਨਸ ਲਈ ਨੀਲ ਦੀ ਲੋੜ ਸੀ, ਅਤੇ ਉਹ ਸਾਰੇ ਇਸ ਤਰ੍ਹਾਂ ਦੇ ਜਿਹੜੇ ਪੈਟਰਨ ਇੱਥੇ ਚੇਂਜ ਹੋਏ, ਕੈਸ਼ ਕਰੋਪ ਜਿਹੜੀਆਂ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਤੋਂ ਉਹ ਫਿਰ ਲੱਗਣਾ ਸ਼ੁਰੂ ਹੋਈਆਂ, ਜੋ ਕੁਛ ਫਿਰ ਹੁੰਦਾ ਹੈ ਕਿ ਅਸੀਂ ਰੋ ਇੱਕ ਰੋ ਮਟੀਰੀਅਲ ਦੀ ਤਰ੍ਹਾਂ ਅਸੀਂ ਹੁੰਦੇ ਹਾਂ, ਜਿਨ੍ਹਾਂ ਨੂੰ ਉਹ ਵਰਤਦੇ ਨੇ ਆਪਣੇ ਜਿਹੜਾ ਹੈ ਆਪਣੀ ਤਾਕਤ ਵਧਾਉਣ ਲਈ, ਆਪਣੇ ਤਰੱਕੀ ਆਪਣੀ ਤਰੱਕੀ ਲਈ, ਉਹ ਮੁਕਾਮੀਆਂ ਦੇ ਸਾਰੇ ਰਿਸੋਰਸਿਸ ਲੁੱਟ ਕੇ ਲੈ ਕੇ ਜਾਂਦੇ ਨੇ, ਔਰ ਇਹ ਲੈਗੇਸੀ ਹਜੇ ਇਸ ਵੇਲੇ ਵੀ ਇਹੀ ਚੱਲ ਰਹੀ ਹੈ ਕਿ ਜਿਹੜੇ ਅਸੀਂ ਤਾਂ ਹੁਣ ਨਵੀਂ ਤਰ੍ਹਾਂ ਦੀ ਕੋਲੋਨਾਈਜੇਸ਼ਨ ਵਿੱਚ ਹਾਂ, ਅਤੇ ਹਜੇ ਵੀ ਉਹੀ ਹੈ ਕਿ ਮੁਕਾਮੀ ਕੋਲ ਜਿਹੜਾ ਦਰਿਆ 'ਤੇ ਬੈਠਾ ਹੈ, ਦਰਿਆ 'ਤੇ ਉਹਦਾ ਹੱਕ ਨਹੀਂ ਹੈ, ਜਿਹੜਾ ਜੰਗਲ ਵਿੱਚ ਬੈਠਾ ਹੈ, ਜੰਗਲ 'ਤੇ ਉਹਦਾ ਹੱਕ ਨਹੀਂ ਹੈ। ਸੋ ਇਹ ਤਾਂ ਹਜੇ ਤੱਕ ਅਸੀਂ ਉਸੇ ਨਵੀਂ ਕੋਲੋਨਾਈਜੇਸ਼ਨ ਦਾ ਜਿਹੜਾ ਹੈ ਉਹ ਇਸ ਵੇਲੇ ਸ਼ਿਕਾਰ ਹਾਂ।
आप बिल्कुल सही कह रहे हैं, क्योंकि मुझे अफसोस होता है ये कहते हुए भी, मैं कोई फ़ख्र से ये बात नहीं कहती कि मैं ये कह रही हूँ, बट मैं देखती हूँ कि जो कॉलोनाइजेशन का इम्पैक्ट था हमारे ऊपर, वो हमारे अंदर अभी भी है, कि हम अब आपस में वो करते हैं, यहाँ पे जो पावर में है वो कॉलोनाइज़र है, वो कॉलोनाइज्ड को उसी तरह इस्तेमाल, क्योंकि हमने वो बोरो कर लिया उनसे, ना कि ये है कि हम आंखें खोल के देखते कि ये क्या क्या हुआ हमारे साथ, क्यों हुआ, किस तरह से किया गया, ताकि हम उसको आगे जाके ना लेके जाएं, हमने उसको आइडेंटिफाई नहीं किया और उसको अपना हिस्सा बना लिया कि हम यही हैं, यही हमारी शनाख्त है सैडली।
जी हाँ, ऐ ऐ ते सिर्फ पावर शिफ्ट होंगे है नवें आका ओ जिहड़े साढ़े फिर ब्राउन या भूरे या काले जिहड़े नवें साढ़े बनते ने और वह फिर उ पैटर्न जड़ा है वो रिपीट होंदा है। तो इसलिए जिहड़ी स्ट्रगल है मैं तो लगता है कि माहौल की गल
जी
क्लास स्ट्रगल नाल जुड़ी है।
यस
कैपिटलिज्म की गल किए बगैर कैपिटलिज्म मुकावन की गल किए बगैर असी माहौल की गल नहीं कर सकते। जी डीकोलोनाइजेशन की गल है यह भी असल विच मुकामी दे हक की गल है, मुकामी दे हक की गल करन असल विच माड़े तबके की गल करन है और यह भी उस दे नाल जुड़ी है। सो जदों तक असी इंपीरियल इंपीरियलिस्ट जड़े और कोलोनाइज्ड और यह सारे जड़े एजेंडे ने इन्हां विचों निकल के साडे मुकामी सियाणप मुकामी विजडम मुकामी अदब ए वल नहीं जावांगे, ठीक है। लेकिन अज दे वेले नू समझदे होए असी जदों एक गल करने हैं तो फौरन यह सवाल आंदा है तुसी चाहते हो कि लोग पिछे चले जाण। असी पिछे नहीं, पिछे कोई नहीं जा सकता। पिछे जाण दा सफर की होंदा है, असी हमेशा चेंज दे मरहले विच होंदे हां।
बिल्कुल।
सो असी यह वेखना है कि असी अपनी जिहड़ी ज़बाना ने अपने जिहड़ी डीकोलोनाइजेशन की जिहड़ी सारी स्ट्रगल है दरिया की आज़ादी की गल दरिया नूं डीकोलोनाइज करन की गल है कि उहदे ते जिहड़ा कब्जा है जिहड़ा दरिया ते जिहड़ा कंट्रोल है मतलब 1960 विच फैसला आउंदा है कि तीन दरियाओं का पानी इंडिया के हक में चला गया, पंजाब के और दो दरियाओं का जो है वो पाकिस्तान के हिस्से में आया, ठीक है
जी।
ये फैसला, इस फैसले में कितने लोग शामिल थे दरिया के, इस फैसले में कितने मल्लाह शामिल थे, इस फैसले में कितने मुकामी लोग शामिल थे, किवें ये फैसले हो जाते हैं दरिया दे कि तीन दरियाओं को आप कहते हैं कि इन पर पूरा कंट्रोल, इनके पानी का पूरा कंट्रोल हमारे जो हमसाया मुल्क है उसके पास, इतनी कातिल ट्रीटी दरियाओं की आप साइन करते हैं क्यों, कैसे कर लेते हैं? क्योंकि आपके आपका ना दरिया के साथ कोई रिश्ता है, ना तो उन्होंने कोई समझ है दरिया दी, ना उदे विच तुसी जड़ा है कोई मुकामी नू जड़ा है स्टेक होल्डर बनाया, ठीक है। हुन ए रावी सतलुज ब्यास ए तीन दरिया ने जोड़े 1960 विच साढ़े कोलों चले जाते हैं इन्हों का पानी। हुन इमेजिन करो एक दरिया जड़ा हज़ारा साल तो इस खिते ते इस धरती ते वग रहा है, उसके फ्लड प्लेन्स हैं, उसका अपना एक निज़ाम है पूरा, आप क्या करते हैं? आप उसका पानी पीछे रोकना शुरू कर देते हैं और आप पूरे पानी पर हक दे देते हैं, आप नहीं सोचते उस दरिया के हक के बारे में कि दरिया का अपना हक किधर है। जैसे हम बात करते हैं उन पूरी दुनिया च मूवमेंट्स चल रही ने ना दरिया पर्सनहुड लीगली पर्सनहुड जड़ा है कि उन्हों भी जीवन का उन्ना हक है जिन्ना जड़ा है वो मतलब इंसान ले या साडे सारे ले है। सो उन्हों लिविंग एंटिटी के तौर पर वेख्या जाए और वो ऑलरेडी साड़ी रीत विच मौजूद है। एक मलाह तो हजे भी मलावा नाल जाके गल करो कहिंदे ने कि रावी साड़ी माँ है, रावी सानू पाल रही है, रावी पालनहार है। स्टिल जदों दरिया दुनिया का जहरीला दरिया है उस पूरे लाहौर का सीवरेज जा रहा वह कह रहे हैं कि रावी साड़ी माँ है। सो यह गल जे उस कोल होंगी दिल विच होंगी कि वह दरिया वेच वेच सकता सी इंज। सो किवें इस रिश्ते दे ना होने करके इस ताल्लुक दे ना होने करके इस एलीनेशन ने जिहड़ी कोलोनाइजेशन जिहड़ी मॉडर्निटी जिहड़ी कैपिटलिज्म पाउंदा है कि वह हर शै नूं कमोडिटी बना के उठाउंदा है कि तुसी ਦਰਿਆ ਨਾਲ ਕਿੰਨੀ ਤਰ੍ਹਾਂ ਦੇ ਲੋਕਾਂ ਦੇ ਕਿਸ ਕਿਸ ਤਰ੍ਹਾਂ ਦੇ ਰਿਸ਼ਤੇ ਨੇ, ਔਰ ਤੁਸੀਂ ਇਹਨੂੰ ਸਿਰਫ ਵੇਖਦੇ ਹੋ ਅ ਸੋਰਸ ਆਫ ਵਾਟਰ, ਔਰ ਤੁਸੀਂ ਇਸ ਪੂਰੀ ਹਸਤੀ ਨੂੰ ਇਸਤੇਮਾਲ ਕਰਦੇ ਹੋ ਸਿਰਫ ਐਗਰੀਕਲਚਰ ਦਾ ਪਾਣੀ ਇੱਕ ਥਾਂ ਤੋਂ ਦੂਜੀ ਥਾਂ ਅਪੜਾਉਣ ਲਈ, ਇੱਕ ਆਮ ਜੀ ਲਈ ਤਾਂ ਦਰਿਆ ਖਾਜਾ ਖਿਜ਼ਰ, ਦਰਿਆ ਜ਼ਿੰਦਾ ਵਲੀ ਹੈ, ਦਰਿਆ ਪੀਰ ਹੈ, ਦਰਿਆ ਮਾਂ ਹੈ, ਦਰਿਆ ਨਾਲ ਉਹ ਗੱਲਾਂ ਕਰਦੇ ਨੇ, ਦਰਿਆ ਨਾਲ ਉਹਨਾਂ ਦੀ ਸ਼ਾਇਰੀ ਹੈ, ਦਰਿਆ ਕਿੰਨੀ ਤਰ੍ਹਾਂ ਦੇ ਰਿਸ਼ਤੇ ਨੇ। ਔਰ ਇਹ ਕੀ ਕਰਦੇ ਨੇ ਕਿ ਹੁਣ ਹੁਣ ਕੀ ਹੈ ਕਿ ਰਾਵੀ ਦਾ ਪਾਣੀ ਸਾਡੇ ਕੋਲ ਨਹੀਂ ਹੈ, ਔਰ ਰਾਵੀ ਦਾ ਰਾਹ ਸਾਡੇ ਕੋਲ ਹੈ, ਹੰਡਰਡਸ ਕਿਲੋਮੀਟਰ ਰਾਵੀ ਜਿੱਥੇ ਵਗਦਾ ਸੀ ਹੁਣ ਉਹ ਉੱਥੇ ਕਦੇ ਨਹੀਂ ਆਇਆ, ਸਤਲੁਜ ਹੰਡਰਡਸ ਕਿਲੋਮੀਟਰ ਜਿਹੜਾ ਉਹਦੇ ਉਹਦਾ ਸਫ਼ਰ ਸੀ ਪਾਕਿਸਤਾਨ ਵਿੱਚ, ਉਹ ਪਾਣੀ ਆਪਣੇ ਉਸ ਰਾਹ ਤੋਂ ਮਹਿਰੂਮ ਹਨ, ਉਸ ਪਾਣੀ ਨੂੰ ਕਿਵੇਂ ਪਿੱਛੇ ਡੈਮ ਕਰਕੇ ਕਿਤੇ ਕਿਤੇ ਭੇਜਿਆ ਜਾ ਰਿਹਾ ਹੋਏਗਾ, ਲੇਕਿਨ ਜਿਸ ਮਿੱਟੀ 'ਤੇ ਜਿਸ ਰਾਹ 'ਤੇ ਰਾਵੀ ਹਜ਼ਾਰੋਂ ਸਾਲ ਵਗੀ, ਉਹਦੇ ਕੋਲ ਆਪਣੇ ਪਾਣੀ ਦਾ ਹੱਕ ਨਹੀਂ ਹੈ। ਮੱਛੀਆਂ, ਉਹਦੀ ਸਾਰੀ ਮਖਲੂਕ, ਰਾਵੀ ਦਾ ਸਾਰਾ, ਉਹ ਸਾਰਾ ਮਰ ਗਿਆ। ਕਿੰਨੀ ਘੱਟ ਮੱਛੀ ਰਾਵੀ ਵਿੱਚ ਰਹਿ ਗਈ ਹੈ, ਇਸ ਇੱਕ ਤਾਂ ਪਾਣੀ ਉਹਨਾਂ ਨੇ ਰੋਕ ਲਿਆ, ਫਿਰ ਅਸੀਂ ਹੁਣ ਰਾਵੀ ਨਾਲ ਜੋ ਕਰ ਰਹੇ ਹਾਂ, ਸੋ ਪੂਰੀ ਉਹਦੀ ਮਖਲੂਕ ਜਿਹੜੀ ਹੈ ਉਹ ਤਕਲੀਫ ਵਿੱਚ ਹੈ। ਅਤੇ ਇੱਕ ਦਰਿਆ ਜੇ ਤਕਲੀਫ ਵਿੱਚ ਹੋਵੇ, ਇੱਕ ਦਰਿਆ ਇੱਕ ਮੱਛੀ ਜੇ ਤਕਲੀਫ ਵਿੱਚ ਹੈ, ਉਹਨੂੰ ਸਾਹ ਨਹੀਂ ਆ ਰਿਹਾ, ਅਤੇ ਉਹੀ ਅਸਰ ਸਾਡੇ ਤੀਕਰ ਆ ਰਿਹਾ ਹੈ, ਸਾਨੂੰ ਵੀ ਸਾਹ ਨਹੀਂ ਆ ਰਿਹਾ, ਮੱਛੀ ਨੂੰ ਪਾਣੀ ਨਹੀਂ ਲੱਭ ਰਿਹਾ, ਸਾਨੂੰ ਵੀ ਪਾਣੀ ਨਹੀਂ ਲੱਭ ਰਿਹਾ। ਇਹ ਜਿਹੜਾ ਅਸੀਂ ਬੋਤਲਾਂ ਦਾ ਪਾਣੀ ਪੀ ਰਹੇ ਹਾਂ, ਮਤਲਬ ਅਸੀਂ ਪੰਜ ਦਰਿਆਵਾਂ ਦੇ ਰਹਿਣ ਵਾਲੇ, ਔਰ ਅਸੀਂ ਪਾਣੀ ਖਰੀਦ ਕੇ ਪੀਂਦੇ ਹਾਂ ਬੰਦ ਬੋਤਲਾਂ ਦੇ ਵਿੱਚ, ਇਹ ਇਮੈਜੀਨੇਸ਼ਨ ਵਿੱਚ ਆਉਂਦਾ ਕੀ ਕੀਤਾ ਅਸੀਂ ਆਪਣੇ ਪਾਣੀ ਨਾਲ, ਆਪਣੇ ਜ਼ੇਰੇ ਜ਼ਮੀਨ ਪਾਣੀ ਦੇ ਨਾਲ, ਕਿ ਸਾਡਾ ਹੀ ਪਾਣੀ ਸਾਨੂੰ ਬੋਤਲਾਂ ਵਿੱਚ ਬੰਦ ਕਰਕੇ ਵੇਚਿਆ ਜਾ ਰਿਹਾ। ਹੋਣਾ ਕੀ ਚਾਹੀਦਾ ਹੈ ਕਿ ਅਸੀਂ ਆਪਣਾ ਪਾਣੀ ਬਚਾਈਏ, ਆਪਣੇ ਦਰਿਆ ਬਚਾਈਏ, ਦਰਿਆਵਾਂ ਨੂੰ ਸਾਫ਼ ਕਰੀਏ, ਸਾਨੂੰ ਇਹਨਾਂ ਦੀ ਲੋੜ ਰਹੇਗੀ ਨੈਸਲੇ ਦੀ, ਸਾਨੂੰ ਲੋੜ ਰਹੇਗੀ ਇਹਨਾਂ ਸਾਰੀ ਕੰਪਨੀਜ਼ ਦੀ ਜਿਹੜਾ ਸਾਡਾ ਹੀ ਪਾਣੀ ਸਾਨੂੰ ਵੇਚ ਰਹੇ ਨੇ। ਅਤੇ ਅਸਲ ਵਿੱਚ ਤਾਂ ਮਾਹੌਲ ਦੀ ਗੱਲ ਕਰਨ, ਇਸ ਜਿਹੜਾ ਇਹ ਜਿਹੜੀ ਜਿਹੜਾ ਕੈਪੀਟਲਿਜ਼ਮ ਹੈ ਉਹਦਾ ਇਨਕਾਰ ਹੈ, ਅਸੀਂ ਉਹਦੇ ਇਨਕਾਰ ਤੋਂ ਬਗੈਰ ਅਸੀਂ ਦਰਿਆ ਦੇ ਹੱਕ ਦੀ ਗੱਲ ਨਹੀਂ ਕਰ ਸਕਦੇ। ਦਰਿਆ ਦੇ ਹੱਕ ਦੀ ਗੱਲ ਕਰਨ ਹੈ ਮਾੜੇ ਦੀ ਗੱਲ ਕਰਨ, ਮੱਛੀ ਦੀ ਗੱਲ ਕਰਨ, ਕਛੂਕੁੰਮੇ ਦੇ ਹੱਕ ਦੀ ਗੱਲ ਕਰਨ, ਮੈਂਢਕ ਦੇ ਹੱਕ ਦੀ ਗੱਲ ਕਰਨ, ਦਰਿਆ ਵਿੱਚ ਜਿਹੜੀਆਂ ਸੈਂਕੜਾ ਮਖਲੂਕ ਹੈ ਉਹਦੇ ਹੱਕ ਦੀ ਗੱਲ ਕਰਨ, ਅਤੇ ਰਾਵੀ ਬਚਾਓ ਤਹਿਰੀਕ ਜਿਹੜੀ ਹੈ ਉਹਨਾਂ ਦਾ ਇਹ ਹੈ ਕਿ ਅਸੀਂ ਜਿਹੜਾ ਹੈ ਜੇ ਰਾਵੀ ਦੀ ਮੱਛੀ ਨੂੰ ਉਹਦੇ ਜੀਵਨ ਦਾ ਹੱਕ ਮਿਲਣਾ ਹੈ, ਅਤੇ ਉਹੀ ਰਾਵੀ ਦੇ ਕੰਢੇ ਰਹਿਣ ਵਾਲੇ ਕਿਸਾਨ ਨੂੰ ਔਰ ਰਾਵੀ ਦੇ ਕੰਢੇ ਰਹਿਣ ਵਾਲੇ ਆਮ ਜੀ ਨੂੰ ਜੀਵਨ ਦਾ ਹੱਕ ਮਿਲਣ ਹੈ। ਸੋ ਇਹ ਇੰਟਰਕੁਨੈਕਟਿਡ ਹੈ,
ਬਿਲਕੁਲ।
ਅਸੀਂ ਵੇਖਦੇ ਹਾਂ ਔਰ ਅਸੀਂ ਕਹਿੰਦੇ ਹਾਂ ਕਿ ਰਾਵੀ ਦੀ ਆਜ਼ਾਦੀ ਦੇ ਨਾਲ, ਦਰਿਆ ਦੀ ਆਜ਼ਾਦੀ ਦੇ ਨਾਲ, ਸਿੰਧੂ ਦੀ ਆਜ਼ਾਦੀ ਦੇ ਨਾਲ, ਸਤਲੁਜ ਦੀ ਆਜ਼ਾਦੀ ਦੇ ਨਾਲ, ਚਨਾਹ ਦੀ ਆਜ਼ਾਦੀ ਦੇ ਨਾਲ, ਜੇਹਲਮ ਦੀ ਆਜ਼ਾਦੀ ਦੇ ਨਾਲ ਹੀ ਇਸ ਖਿੱਤੇ ਦੀ ਆਜ਼ਾਦੀ ਹੈ, ਇਸ ਖਿੱਤੇ ਦੇ ਮਾੜੇ ਨੂੰ ਉਹਦਾ ਹੱਕ ਮਿਲਣਾ ਹੈ। ਡੈਲਟਾ ਆਬਾਦ ਹੋਏਗਾ, ਡੈਲਟਾ ਵਿੱਚ ਪਾਣੀ ਜਾਏਗਾ, ਸਮੁੰਦਰ ਨੂੰ ਪਾਣੀ ਮਿਲੇਗਾ ਦਰਿਆਵਾਂ ਦਾ, ਤਦੇ ਇਸ ਪੂਰੇ ਖਿੱਤੇ ਵਿੱਚ ਸੁੱਖ ਹੋਣਾ ਹੈ, ਸਾਡਾ ਪੋਟੋਹਾਰ ਬਚੇਗਾ ਅਤੇ ਅਸੀਂ ਬਚਾਂਗੇ, ਸਾਡੀ ਜਿੰਨੀਆਂ ਬਾਕੀ ਰੇਂਜਰਸ ਨੇ ਪਹਾੜਾਂ ਦੀ ਜਿਹੜੀ ਡਿਫਰੈਂਟ ਹੈ ਨੇ ਡਿਫਰੈਂਟ ਸਿਲਸਿਲੇ ਨੇ ਉਹ ਬਚਣਗੇ, ਸਾਡੇ ਜਿਹੜਾ ਥਰ ਵਿੱਚ ਜਿਹੜਾ ਹੈ ਸਾਡਾ ਥਰ ਬਚੇਗਾ ਅਤੇ ਅਸੀਂ ਬਚਾਂਗੇ। ਸੋ ਅਸੀਂ ਸਾਰੇ ਇੰਟਰਕੁਨੈਕਟਿਡ ਹਾਂ, ਇਸ ਗੱਲ ਨੂੰ ਬਸ ਬਾਰ ਬਾਰ ਵੇਖਣ ਔਰ ਸਮਝਣ ਦੀ ਲੋੜ ਹੈ। ਇਹੀ ਗੱਲ ਹੈ ਮੁਕਾਮੀਅਤ ਦੀ ਵੀ, ਇਹੀ ਗੱਲ ਹੈ ਬੋਲੀ ਦੀ ਵੀ, ਇਹੀ ਗੱਲ ਹੈ ਡੀਕੋਲੋਨਾਈਜੇਸ਼ਨ ਦੀ ਵੀ, ਇਹੀ ਗੱਲ ਹੈ ਆਪਣੇ ਨਾਲ, ਧਰਤੀ ਨਾਲ ਅਤੇ ਕੁੱਲ ਨਾਲ ਜੁੜਨ ਦੀ ਵੀ।
वाह, आपने काफ़ी अच्छे तरीके से इसको सम अप किया। बस एक और चीज़ थी जिसका मैं जिक्र करना चाहूँगी, क्योंकि आपने ख़ुद भी रिसेंटली किया है। आपको पता है कि जब गर्मियाँ आती हैं तो जो कनाल है हमारी उस पर बहुत कॉमन है कि बच्चे होते हैं, फैमिलीज होती हैं, यूजली हम बच्चों को देखते हैं, वो नहाते हैं, गर्मी बहुत पड़ती है, ये बहुत कॉमन साइट रही है। बड़े होते हुए मैंने भी बहुत देखा है, ये सालाना एक रही है। लेकिन अब आपको पता है कि बहुत पहले बेशक होता हो, अब बहुत विजिबल हो गया है कि जो कनाल है वो बहुत टॉक्सिक है, बहुत ज़्यादा एक हेल्थ कंसर्न है जो उधर नहाते हैं उनके लिए। इसके बारे में अगर आप थोड़ा बहुत बताएं कि आपने क्यों हाईलाइट किया, आपने इसके बारे में बात की है कि क्यों इनका इस बात के बारे में बात करना, इसको जानना बहुत ज़रूरी।
देखो वैसे ते नहरा मैनू हुण होर तरह समझ आउंदियां ने, क्योंकि रावी नूं मार के कतल करके उन्हें ना दरियावां दे कतल ते कुछ नहरा आबाद ने और
बिल्कुल
बनिया ने। पर इस वेले लाहौर विच सैकड़िया स्विमिंग पूल बने ने। सब तो ज़्यादा जड़े स्विमिंग पूल ने वो क्लब्स विच ने, ठीक है, वो डिफेंस दे क्लब होवन, वो सोसाइटीज़ दे क्लब होवन, ते इस तो इलावा जड़ी सारी असी पहले गल की थी कि टम्परेचर जिनी तेज़ी नाल वध रहा है, शहर विच आम आदमी कोल की बचता है, ए एक नहर। हुण वो पूल की कर रहे ने, उस जेरे जमीन पानी इतनी तेजी नाल कड़ रहे हैं किवें वो पूरे साढ़े शहर लिए खिते लिए नुकसानदेह। उन्हें तो यह चाहिए सी कि असी इस नहर नूं इस तरह तो यदि सफाई होंगी कि सानू वक्रे कुछ बनाने की लोड़ ही ना पैंदी।
बिल्कुल
हुण वो 2% स्विमिंग पूल अपने बना के अपने एसिया विच बह के अपने घरां विच ठंडे कमरियां विच बह के अपना अपनियां गर्मियां लंघांदे ने। पर आम आदमी कोल एक शहर नहर बचती है, उन्हों भी जैरो जैर किया है। ए नहर सिर्फ जड़ा है वो एक लंघदा हुआ पानी नहीं है, ए गर्मियां विच हजारा बेघरां लई घर है। गर्मियां विच एदे विच हज़ारां बच्चे रोज़ एदे ते नहांदे ने, फैमिलीज़ अपने कपड़े आके एदे ते स्टिल अपने कपड़े धोंदियां ने, क्योंकि उन्हां कोल उस तरह दा तुहाडे तरह दा सिस्टम नहीं है जिहड़ा तुहाडे घरां विच है।
बिल्कुल
सो वो गल करन दा सी कि सानूं अपनी सारी वाटर बॉडीज़ बारे अलर्ट होण दी लोड़ है, उन्हां नूं साफ़ करन दी लोड़ है, ताकि सानूं फिर ए प्राइवेट पूल्स की लोड़ ना पवे, जो होवे सब ले होवे। असल विच ते यह है कि जिन्नियां भी आवाम दी छावां ने वो सारियां बर्बाद ने, ते 2% शहर विच 2% आवाम है जिहड़ी फैसिलिटीज़ अपनी तरह तो इंजॉय कर रही है, और ओहदे कोल सब कुछ है, वही शहर दे रिसोर्सिस ते भी वही जिम्मेदार भी है शहर विच हीट दे वधावन विच, क्योंकि जेडे एक वड्डा मतलब इतने अंदरून में जाइए तो एक कार विच एंड डरबे ने छोटे छोटे जिन्हां विच तीन तीन फैमिलीज रहिंदियां। इमेजिन करो उन्हां दी लाइफ इस वेले कि किन्ना मतलब साह नहीं आ रहा उनका, बाहर निकलते नहीं तो सड़कों का सेक है। कि हुण तुसीं हुण ते लाहौर विच असी एक्सपीरियंस कर सकने हाँ, जे तुसीं पैदल चल रहे हो या तुसी मोटरसाइकिल ते हो,
जी
कि कुछ सड़कां ने जिथे तुहाड़े पैरां दे जिहड़े तलवे ने ना वो भी सड़े होंदे ने, इन्ना सेक थलों उत्तों हर पासिओं आ रहा होंदा है, ते वो सड़कां भी उन्हां लई नहीं ने।
बिल्कुल
एक नहर बचती है, वो नहर ते भी पाबंदी है नहाण च, क्योंकि उत्थे हुण की करन माड़े, वो किथे जाण,
बिल्कुल
और नहर ते आंदे ने।
क्योंकि आप देखें ना, बहुत आपने जिस खुद बात की, कम परसेंटेज है, हमने सेग्रीगेट कर दिया है, क्योंकि ये हैं ये अफोर्ड कर सकते हैं, इन स्पेसेस को प्राइवेट कर दिया बिल्कुल, ये कर सकते हैं, इनसे हम फ़ायदा उठाएं, हमें फ़ायदा मिल रहा है, बस हमारे एक बार्टर चल रहा है। लेकिन जो ये बड़ा ग्रुप है जिनको असिस्टेंस की ज़रूरत है, जिनका बेसिक राइट है पानी, एक अच्छा लाइफस्टाइल, सिंपल हो बेशक मगर एक साफ़ सुथरा लाइफस्टाइल, उससे महरूम करके रखती हूँ।
जी हाँ बिल्कुल एन जी है। सो साड़ी जिहड़ी गल है वो आई है कि तदे असी एक तरक्की याफ्ता या एक असी डिवेलप जिहड़ा है इनू अखवावांगे या सानू कह सकने हैं जदों हर जी कोल साफ पानी होएगा, साफ हवा होएगी, साफ खुराक होएगी, ओदे कोल अपनी जिंदगी नू गुजारन दा हक होएगा अपनी मर्जी दे नाल, ओदे कोल तालीम दा हक होएगा, ओदे कोल सेहत दा हक होएगा, सो और बराबरी दी सतह ते होएगा कि एक जिहड़ा है ए इन्ना फर्क जिहड़ा एजुकेशन सिस्टम तो जिहड़ा जमदे नाल ही शुरू हो जांदा है जबान दी बुनियाद ते, फिर एजुकेशन तुहाडे नाल की करदी है, फिर उस तो बाद किवें फिर उत्ते एक जड़ा, सो असी कहने हैं कि डिवेलपमेंट प्लाजे हाउसिंग सोसाइटीज शॉपिंग मॉल सड़कां बनन दा नाम नहीं है,
बिल्कुल
डिवेलपमेंट है कि एक कीड़ी चिड़िया एक कां एक तोता एक आम जीव उन्हों भी जीवन का हक मिले, वो भी सांस ले सके शहर विच, ए शहर उहदे वी रहन दे काबल होवे, सो तदे कोई गल असी कर सकांगे। सो ए और ए गल भी याद रखन लई है कि जे इन्हां नूं हक नहीं मिलदा
जी
ते जिहड़े 2% इस सारे ते कब्जा करके बैठे ने रिसोर्सिस ते और जो सरमायादराना निज़ाम साडे नाल कर रहा है इन्हें भी फिर नहीं रहना, कुदरत आप जानदी है अपने आप नूं संवारना, कुदरत जानदी अपने आप नूं बचाना, कुदरत रहेगी असी नहीं रहांगे, कुदरत सानू मौका दे रही है कि असी इहदे बारे सोच सकीए,
बिल्कुल
असी कुदरत नाल हारमनी विचार सकीए, असी माड़े नूं उहदा हक दीए। सो अज दी इस पॉडकास्ट दे राहीं असी इत्थे बह के हक मंग रहे हाँ रावी दियां मच्छियां दा, रावी दे कछू कुमियां दा, रावी दे कंडे किसानां दा, रावी दे मल्लावां दा और आम आवाम दा, कि इहदे नाल ही रावी दी आज़ादी दे नाल रावी दे वसन दे नाल ही साडी आज़ादी है और साडा वसन है।
ने बहुत ब्यूटीफुली सम अप किया। बहुत बहुत शुक्रिया आज की कॉन्वर्सेशन का। आई थिंक बहुत सारी चीज़ें जो हैं आंखें खोल के रख देती हैं। आपको लगता है कि आपको, मुझे काफ़ी जगहों पे एहसास हुआ कि ये चीज़ें पता थी पर इतने बैरियर्स थे कि वो अब ऐसा फील हुआ कि मिट गए। जैसे जैसे आप बात कर रहे थे ना, कि एक एहसास हुआ कि ये चीज़ हो गई, ये चीज़ हो गई। आई फील लाइक कि जो देख भी रहे होंगे, होपफुली उनके लिए भी एक आई ओपनिंग एक सिनेरियो हो, होपफुली कि वो एक कदम भी उठाए तो आई थिंक वो इनफ होगा।
जी हाँ सारे जिहड़े वेखण वाले सुनण वाले उन्हां लई सद्दा है कि तुसीं जिस भी दरिया दे कंडे वसदे हो, तुसीं जिथे भी वसदे हो, अपनी धरती बारे, अपने दरिया बारे, अपने पानियां बारे, अपने दरख्तां बारे, अपने परिंदियां बारे सोचो, इन्हां दे नाल ही साडा जीवन है, असीं सारे इक हाँ और इस रिश्ते नूं मुड़ मुड़ के समझण दी लोड़ है। मेहरबानी।
बहुत बहुत शुक्रिया आज की कॉन्वर्सेशन का, और आप सबके का भी बहुत शुक्रिया फॉर ज्वाइनिंग। होपफुली जो भी आपने इससे गैदर किया, और प्लीज़ डू शेयर योर थॉट्स विद अस। आपका क्या आप क्या सोचते हैं इस बारे में, किस तरह हम मिलके एक इन चीज़ों को देख सकते हैं बारीकी से, नज़दीकी से, और किस तरह हम चेंज ला सकते हैं। बहुत शुक्रिया फॉर ज्वाइनिंग, एंड आई विल कैच यू इन अनदर एपिसोड वेरी सून। टिल देन टेक केयर, खुदा हाफिज़।